पंत न पावत देव सब मुन इंद्र महादेव जोग करी उन वेद बिरंच विचार रहो हर जाप न सर्जो एक करी मथुरा जन को प्रभ दीन दयाल है संगत सेठ निहाल करी रामदास गुरु जग तारण को गुरजोत अर्जुन मारे तरी सज्जन सच्चा पातशाह सिरसा जिस पाद बैठिया सोई है सबना दा
सतनाम श्री वाहिगुरु साहिब जीओ गौड़ी गुआरेरी महला पंजवा मन मंदर तन साजी बार इस ही मते बस्त अपार इस ही भीतर सुनियत साह कवन बापारी जाका उहा विसाह मन मंदर तन साजी बार इस ही मते बस्त अपार इस ही भीतर सुनियत साह कवन बपारी जाका उहा विसाह
वाहिगुरु जी का खालसा वाहिगुरु जी की फतेह
परम सत्कार योग साहिब श्री गुरु ग्रंथ साहिब के चरणों में सत बैठी साहब चंद्र जी आप ही सारे संतों पागे हो जिन्हां ने गुरु ग्रंथ साहिब जी महाराज के दर्शन किए हैं और अमृतमयी हरिदस कीर्तन गुरु सिंघा कोलों सुनिया है और जो लड़ीवार कथा श्री गुरु ग्रंथ साहिब जी की चलती है उसका पाठ आप जी और कथा गुरु के चरण सुन रहे हो सो सारे गज के गुरु के चरण पते बुलाओ माने कातर करो वाहिगुरु जी का खालसा वाहिगुरु जी की फतेह
गौड़ी गुआरे री महला पंजवा
गौड़ी राग दे विच गुआरे दी जाति है ते महला पंजवा पांचवे पातशाह गुरु अर्जन देव जी महाराज का एक पितृ पावन शब्द है
मन मंदर तन साजी बार
दे मन रूपी मंदिर के आले दुआले तन की बार बनाई हुई है मन मंदिर है और तन के आले दुआले उसकी बार है सो ये अकाल पुरख वाहिगुरु परमेश्वर ने ऐसा मन बनाया और ये आले दुआले शरीर है क्योंकि मन जिहड़ा है वो शरीर तो बिना कितने रह नहीं सकता वार तो बिना खेती बचती नहीं है वार तो बिना यह मन भी रहने का कोई ठिकाना नहीं इसे करके तन बड़ा कीमती है जिथे मन कीमती है ना उथे तन भी बड़ा कीमती है बहुत कीमती है कबीर जी कहते इना कीमती ए दुर्लभ दे ताई कैस दुर्लभ दे ही है कबीर मानस जन्म दुर्लभ है दुर्लभ होंगे जो बहुत बड़ी कीमत नाल ही प्राप्त मसा हो बड़ा दुर्लभ है बहुत सौखा नहीं है बहुत बड़ी कृपा हो गई अकाल पुरख वाहिगुरु जी तन मिलता है यह तन बड़ा दुर्लभ है कबीर मानस जन्म दुर्लभ है ओतना बार है बार ये मुड़ के नहीं मिलता मुड़ के प्राप्त नहीं होता है यह बड़ा दुर्लभ तन है बड़ा कीमती है और फिर कबीर जी कहते ज्यों बन पल पाके पोई ग्रह बहुत न लागे डार जिमें दरख्त लग्या फल पक के थले डिग पवे ना मुड़के वो डाली ना नहीं लगता दुनिया जतन कर रहे मुड़के नहीं लग सकता इस तरह संसार रूपी रिश्ते सब तो कीमती फल लगे मनुखा से सब तो कीमती फल संसार रूपी रिश्ते सब तो कीमती फल लगे मनुखा से ਔਰ ਬੜੀ ਕੀਮਤੀ ਹੈ ਕਿਉਂ ਇਹਦੇ ਵਿੱਚ ਮਨ ਹੈ ਔਰ ਮਨ ਦੇ ਵਿੱਚ ਕੀ ਹੈ ਮਨ ਪਰਮਾਤਮਾ ਦਾ ਰੂਪ ਹੈ ਮਨ ਮਨ ਦੇ ਵਿੱਚ ਪਰਮਾਤਮਾ ਹੈ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਹੈ ਮਨ ਤੂੰ ਦੋਸਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਦੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਤਨ ਦਾ ਟਿਕਾਣਾ ਬਿਨਾਂ ਮਨ ਤਨ ਤੋਂ ਬਿਨਾਂ ਮਨ ਦਾ ਟਿਕਾਣਾ ਵੀ ਹੈ ਜੀ ਤਨ ਤੋਂ ਬਿਨਾਂ ਮਨ ਕਿਤੇ ਕਰਨ ਵਾਸਤੇ ਜਗ੍ਹਾ ਹੈ ਜੀ ਸੋ ਇਸੇ ਕਰਕੇ ਜਬ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਸੇ ਰਹਿਤਾ ਸਿੱਧਾ ਨੇ ਪ੍ਰਸ਼ਨ ਕੀਤੇ ਗੁਰੂ ਮਹਾਰਾਜ ਦੇ ਜਦੋਂ ਹਿਰਦੇ ਨਹੀਂ ਸੀ ਦੇਹ ਨਹੀਂ ਸੀ ਕਾਇਆ ਨਹੀਂ ਸੀ ਉਦੋਂ ਇਹ ਮਨ ਕਿੱਥੇ ਰਹਿੰਦਾ ਸੀ ਉਦੋਂ ਮਨ ਉਹ ਪਰਮਾਤਮਾ ਦੀ ਅੰਸ਼ ਉਹਦੇ ਨਾਲ ਹੀ ਨਹੀਂ ਹੋਈ ਸੀ ਗੁਰੂ ਜੀ ਕਹਿੰਦੇ ਕਿਉਂਕਿ ਕਹੋ ਕਿ ਰਾਮ ਕੀ ਅੰਸ਼ ਜਗ ਕਾਗਜ਼ ਪਰ ਮਿਟਿਆ ਨਾ ਮਨਸ ਤੇਰੇ ਰਾਮ ਦੀ ਅੰਸ਼ ਹੈ ਪਰਮਾਤਮਾ ਦੀ ਅੰਸ਼ ਹੈ ਸੋ ਇਸ ਕਰਕੇ ਮਨ ਮੰਦਰ ਤਨ ਸਾਜੀ ਵਾਰ ਇਹ ਮਨ ਰੂਪੇ ਮੰਦਰ ਦੇ ਦੁਆਲੇ ਤਨ ਦੀ ਵਾਰ ਹੈ ਇਸੇ ਦੇ ਨਾਲ ਹੀ ਪ੍ਰਾਪਤੀ ਹੋਣੀ ਹੈ
ਇਸ ਹੀ ਮਦ ਬਸਤ ਅਪਾਰ
ਔਰ ਜਿਹੜਾ ਮਨ ਰੂਪੀ ਮੰਦਰ ਅੰਤਹਿ ਕਰਨ ਹੈ ਨਾ ਅੰਤਹਿ ਕਰਨ ਜਿਹੜਾ ਹਿਰਦਾ ਹੈ ਤੇਰਾ ਇਸੇ ਦੇ ਵਿੱਚ ਅਪਾਰ ਵਸਤੂ ਹੈ ਜਿਹੜੀ ਕੀਮਤੀ ਵਸਤੂ ਹੈ ਨਾਮ ਰੂਪੀ ਵਸਤੂ ਤੋ ਭਾਵੇਂ ਗੁਰਬਾਣੀ ਕਹਿੰਦੀ ਹੈ ਤਾਂ ਇਹ ਮਿੱਟੀ ਦਾ ਪੂਤਲਾ ਸੀ ਪਰ ਇਹਦੇ ਵਿੱਚ ਕੀਮਤੀ ਵਸਤੂ ਪਰਮਾਤਮਾ ਨੇ ਆਪਣੀ ਪਾ ਕੇ ਬੜਾ ਕੀਮਤੀ ਬਣਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਖਾਕ ਨੂਰ ਕਰਦਨ ਆਲਮ ਦੁਨੀਆ ਆਏ ਉਹ ਦੁਨੀਆਂ ਦੇ ਆਲਮ ਵਾਹਿਗੁਰੂ ਪਰਮੇਸ਼ਰ ਨੇ ਮਿੱਟੀ ਨੂੰ ਬੜਾ ਕੀਮਤੀ ਨੂਰ ਬਣਾ ਦਿੱਤਾ ਕਿਉਂ ਇਹਦੇ ਵਿੱਚ ਆਪਣੀ ਅੰਸ਼ ਰੱਖ ਦਿੱਤੀ ਮਨ ਮੰਦਰ ਤਨ ਸਾਜੀ ਬਾਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਿਵਿਆਸੂ ਆ ਕੇ ਪੁੱਛਦੇ ਮਹਾਤਮਾ ਲੋਕ ਜਿਹਨਾਂ ਨਾਮ ਨੂੰ ਪਾਇਆ ਹੈ ਜਿਹੜੇ ਗਿਆਨੀ ਲੋਕ ਨੇ ਕੋਈ ਪ੍ਰਸ਼ਨ ਕਰਦੇ ਨੇ ਆ ਕੇ ਜਿਹਨਾਂ ਲੋੜ ਹੈ ਇੱਛਾ ਆਪਣੇ ਜੀ ਕਰਨਗੇ ਕਈ ਔਰ ਕਰਨਾ ਚਾਹੀਦਾ ਵੀ ਇਹ ਪ੍ਰਸ਼ਨ ਕਰਨਾ ਚਾਹੀਦਾ ਵੀ ਹੈ ਜਿਹੜਾ ਮਨ ਚ ਕੋਈ ਸ਼ੰਕਾ ਹੋਵੇ ਉਹ ਪੁੱਛਣਾ ਚਾਹੀਦਾ ਕੋਈ ਸਿਆਣਾ ਹੀ ਮਿਲ ਜਾਂਦਾ ਉਹ ਸ਼ੰਕਾ ਦੂਰ ਕਰਨ ਵਾਲਾ ਸੋ ਦਿਵਿਆਸੂ ਪੁੱਛਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਨਿਵਾਸ ਸਮਾਨ ਕਰਕੇ ਪਰਮਾਤਮਾ ਸਾਰੇ ਵਿਆਪਕ ਸੁਣੀਦਾ ਹੈ ਕਿਉਂਕਿ ਸਾਰੀਆਂ ਜਗ੍ਹਾ ਤੇ ਵਿਆਪਕ ਹੈ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਪਰਮਾਤਮਾ ਪਰ ਵਿਸ਼ੇਸ਼ ਕਰਕੇ ਕਿੱਥੇ ਹੈ ਉਹਦਾ ਵਿਸ਼ੇਸ਼ ਕਰਕੇ ਵਾਸਾ ਕਿੱਥੇ ਹੈ ਸਮਾਨ ਕਰਕੇ ਸਾਰੇ ਜਿਵੇਂ ਸਮਾਨ ਕਰਕੇ ਸਾਰੀ ਧਰਤੀ ਚ ਪਾਣੀ ਹੈ ਪਰ ਕੋਈ ਸਮਾਨ ਕਰਕੇ ਪਾਣੀ ਨੂੰ ਕਹੀ ਜਾਵੇ ਪਾਣੀ ਹੈ ਪਾਣੀ ਹੈ ਪਾਣੀ ਤੇ ਹੈ ਪਰ ਜਿਹਦੇ ਸੋਮਾ ਤੇ ਚਾਹੀਦੇ ਨਾ ਫਿਰ ਪੁੱਛੋ ਵੀ ਭਾਈ ਭਾਈ ਸਮਾਨ ਕਰਕੇ ਧਰਤੀ ਸਾਰੇ ਪਾਣੀ ਹੈ ਵਿਆਪਕ ਹੈ ਪਰ ਕਿਤੇ ਪੀਣ ਦੀ ਪਿਆਸ ਵਜੇ ਕੋਈ ਖੂਹ ਤੇ ਦੱਸੋ ਕੋਈ ਪੰਪ ਤੇ ਦੱਸੋ ਕਿਤੇ ਮੈਂ ਵਿਆਪਕ ਨੂੰ ਕੀ ਕਰਾਂ ਇਸੇ ਤਰ੍ਹਾਂ ਜਗਿਆਸੂ ਜਿਹਦੇ ਜਗਿਆਸਾ ਜਾਗੀ ਉਹ ਪੁੱਛਦਾ ਹੈ ਇਹ ਮਹਾਤਮਾ ਜਨੋ ਹੈ ਗੁਰੂ ਕੇ ਪਿਆਰਿਓ ਹੇ ਗੁਰੂ ਕੇ ਜਨੋ ਹੈ ਗੁਰੂ ਦੀ ਕਿਰਪਾ ਕਰਕੇ ਦੱਸੋ ਉਹ ਸਮਾਨ ਕਰਕੇ ਸਾਰੇ ਪਰਿਪੂਰਨ ਭਰਿਆ ਹੋਇਆ ਪਰ ਵਿਸ਼ੇਸ਼ ਕਰਕੇ ਟਿਕਾਣਾ ਕਿੱਥੇ ਆਉਂਦਾ ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਕਹਿੰਦੇ ਮਨ ਮੰਦਰ ਮਹਾਰਾਜ ਕਹਿੰਦੇ ਮਨ ਰੂਪੀ ਮੰਦਰ ਸੇ ਭਾਈ ਜਿਹੜਾ ਤੇਰਾ ਅੰਤਰ ਕਰਨ ਅੰਦਰ ਮਨ ਹੈ ਇਸ ਮੰਦਰ ਦੇ ਵਿੱਚ ਉਹਦਾ ਵਾਸਤਾ ਹੈ ਔਰ ਮੈਂ ਬੇਨਤੀ ਕਰਾਂ ਗੁਰਮੁਖ ਪਿਆਰ ਸਾਰੇ ਮੰਦਰਾਂ ਤੋਂ ਵਿਸ਼ੇਸ਼ ਮੰਦਰ ਮਨੁੱਖ ਹੀ ਹੈ ਅਸੀਂ ਪੱਥਰਾਂ ਕੰਗਾਂ ਦੇ ਮੰਦਰ ਬਣਾ ਕੇ ਉਹਦੇ ਵਿੱਚ ਜਿਹੜਾ ਵਾਸਾ ਕਰਨਾ ਹੈ ਉਹ ਅਸਲੇ ਮਨੁੱਖ ਦੇ ਵਾਸਤੇ ਬਣਿਆ ਵੀ ਪਰ ਅਸਲੀ ਜਿਹੜਾ ਮੰਦਰ ਹੈ ਅਸਲੀ ਜਿਹੜਾ ਘਰ ਹੈ ਰੱਬ ਦਾ ਉਹ ਪਰਮਾਤਮਾ ਨੇ ਇਹ ਮਨੁੱਖਾਂ ਦੇ ਹੀ ਬਣਾਈ ਹੈ ਇਹਦੇ ਵਿੱਚ ਆਪ ਵਸਦਾ ਵਾਹਿਗੁਰੂ ਪਰਮੇਸ਼ਰ ਹਰ ਮੰਦਰ ਹਰ ਸਾਜਿਆ ਹਰ ਵਸਿਆ ਜਿਸ ਮਾਹੇ ਹਰੀ ਨੇ ਆਪਣਾ ਮੰਦਰ ਮਨੁੱਖਾਂ ਦੇ ਬਣਾਈ ਹੈ ਔਰ ਇਹਦੇ ਵਿੱਚ ਵਸਦਾ ਔਰ ਬਾਕੀ ਸਮਾਨ ਕਰਕੇ ਸਾਰਿਆਂ ਚ ਹੀ ਹੈ ਸਾਰੇ ਜੀਵਾਂ ਚ ਪਰ ਹੋਰ ਜੀਵਾਂ ਦੇ ਵਿੱਚ ਵਿਸ਼ੇਸ਼ ਕਰਕੇ ਨਹੀਂ ਹੈ ਔਰ ਸਾਰਿਆਂ ਜੀਵਾਂ ਮਹਾਰਾਜ ਕਹਿੰਦੇ ਸਾਰੇ ਉਹ ਪਰਮਾਤਮਾ ਹੈ ਸਦਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਮੋਲੇ ਰੇ ਏਕਨ ਮਾਚੀ ਕੁੰਜਲ ਚੀਟੀ ਸਭਕਟ ਰਾਮ ਸਮਾਨਾ ਰੇ ਸਾਰਿਆਂ ਦੇ ਵਿੱਚ ਪਰਮਾਤਮਾ ਹੈ ਈਵੀ ਵਿੱਚ ਵੀ ਆਪਸੀ ਵਿੱਚ ਵੀ ਹੈ ਪਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸੋ ਵਿਸ਼ੇਸ਼ ਕਰਕੇ ਕਿੱਥੇ ਹੈ ਮਹਾਰਾਜ ਕਹਿੰਦੇ ਮਨ ਮੰਦਰ ਹੁਣ ਦੇਖੋ ਨਾ ਪ੍ਰਸ਼ਨ ਦੇ ਨਾਲ ਪ੍ਰਸ਼ਨ ਹੋਰ ਖੜਾ ਹੋ ਜਾਂਦਾ ਫਿਰ ਬਈ ਜੇ ਮਨ ਮੰਦਰ ਦੇ ਵਿੱਚ ਪਰਮਾਤਮਾ ਹੈ ਸਵਾਲ ਦੇ ਉੱਤੇ ਸਵਾਲ ਹੋਰ ਨਿਕਲਦੇ। ਜੇ ਮਨ ਦੇ ਅੰਦਰ ਵਿੱਚ ਹੀ ਪਰਮਾਤਮਾ ਹੀ ਹੈ ਫਿਰ ਸਾਨੂੰ ਮਿਲਦਾ ਕਿਉਂ ਨਹੀਂ ਹੈ? ਫਿਰ ਤਾਂ ਦੂਰ ਦੇ ਵਿੱਚ ਹੈ ਜੀ। ਜੇ ਤਾਂ ਇੱਕ ਐਸੀ ਗੱਲ ਹੁੰਦੀ ਦੂਰ ਦੱਸਿਆ ਜਾਂਦਾ ਦੂਰ ਹੈ, ਜਿਵੇਂ ਕਈ ਧਰਮਾਂ ਨੇ ਬੜੀ ਵੱਡ ਪ੍ਰਾਪਤੀ ਉਹਦਾ ਕੋਈ ਉੱਤਰ ਸਹੀ ਦੇ ਨਹੀਂ ਸਕੇ, ਉਹਨੂੰ ਦੂਰ ਦੱਸ ਦਿੱਤਾ। ਮੁਸਲਮਾਨ ਧਰਮ, ਈਸਾਈ, ਇਸਲਾਮ ਧਰਮ ਕਹਿੰਦਾ ਉਹ ਸੱਤਵੇਂ ਅਸਮਾਨ ਤੇ ਰਹਿੰਦਾ, ਕਦੇ ਸੱਤਵੇਂ ਅਸਮਾਨ ਤੇ ਜਾਵਾਂਗੇ ਤਾਂ ਮਿਲੇਗਾ। ਤਾਂ ਕਿਸੇ ਨੇ ਕਿਸੇ ਢੰਗ ਨਾਲ ਦੱਸਿਆ ਪਰ ਗੁਰੂ ਜੀ ਕਹਿੰਦੇ ਨਹੀਂ, ਕਿਤੇ ਵੀ ਨਹੀਂ, ਉਹ ਹਰ ਵੇਲੇ ਤੇਰੇ ਨਾਲ ਹੈ, ਹਰ ਜਗ੍ਹਾ ਤੇ ਵਿਆਪਕ ਹੈ, ਉਹ ਸਾਰੀਆਂ ਜਗ੍ਹਾ ਤੇ ਵਿਰਾਜਮਾਨ ਹੈ, ਪਰ ਕਿਤੇ ਵਿਸ਼ੇਸ਼ ਕਰਕੇ ਹੈ ਤਾਂ ਉਹ ਮਨ ਮੰਦਰ ਵਿੱਚ ਹੈ। ਫਿਰ ਮਹਾਰਾਜ ਮਨ ਮੰਦਰ ਵਿੱਚ ਹੈ ਤਾਂ ਮਿਲਦਾ ਕਿਉਂ ਨਹੀਂ? ਤਾਂ ਹੁਣ ਗੁਰੂ ਜੀ ਕਹਿੰਦੇ ਤਨਸਾ ਜੀਵਾਰ, ਕਹਿੰਦੇ ਕੀ ਕਰੀਏ, ਇਹ ਮਨ ਮੰਦਰ ਵਿੱਚ ਪਰਮਾਤਮਾ ਦੇ ਹੈ, ਤਨ ਰੂਪੀ ਵਾਰ ਹੈ, ਜਿਹੜੇ ਗੁਲਾਬ ਚੜੇ ਹੋਏ ਨੇ ਉੱਤੇ ਕਬਰ ਤੇ ਕਬਰ ਚੜੇ ਹੋਏ ਆ, ਉਹ ਕਬਰਾਂ ਵਿੱਚ ਰੁਕਿਆ ਪਿਆ, ਕਬਰ ਚੜੇ ਹੋਏ ਆ। ਤਨ ਸਾਜੀ ਵਾਰ, ਤਨ ਰੂਪੀ ਵਾਰ ਹੈ, ਦੁਆਰੇ ਤਾਲੀ, ਕਿਹੜੀ ਕਿਹੜੀ ਵਾਰ ਹੈ ਜਿਹੜੇ ਉੱਤੇ ਪੰਜ ਤੇ ਬਾਰਾਂ, ਕਿਹੜੇ ਮੋਟੀਆਂ ਵਾਰਾਂ ਨੇ? ਪੰਜ, ਇੱਕ ਹੋਵੇ, ਦੋ ਹੋਵੇ, ਤਿੰਨ ਹੋਵੇ, ਇਹਦੇ ਪੰਜ ਮੋਟੀਆਂ ਵਾਰਾਂ ਨੇ ਕਿਹੜੀ? ਅੰਨ ਮੈਂ ਕੋਸ਼, ਪ੍ਰਾਣ ਮੈਂ ਕੋਸ਼, ਮਨੋ ਮੈਂ ਕੋਸ਼, ਵਿਗਿਆਨ ਮੈਂ ਕੋਸ਼, ਆਨੰਦ ਮੈਂ ਕੋਸ਼, ਇਹ ਪੰਜ ਵਾਰਾਂ ਨੇ ਆਲੇ ਦੁਆਲੇ ਉਸ ਮਨ ਮੰਦਰ ਦੇ। ਇਸ ਕਰਕੇ ਨਹੀਂ ਉਹਦੀ ਪ੍ਰਾਪਤੀ ਹੋਈ। ਕਿਹੜੀਆਂ ਕਿਹੜੀਆਂ ਵਾਰਾਂ ਬਣੀਆਂ ਨੇ? ਅਸਮੇ ਪੰਜ ਸਰੀਰ ਨੇ ਹੋਰ ਜਿਹਨਾਂ ਨੂੰ ਲੰਘ ਕੇ ਜਾਣਾ, ਤੰਨ ਦਾ ਕੋਸ਼ ਲੈ ਪਹਿਲਾਂ ਇਹੀ ਨੀ ਟੁੱਟਦਾ ਬੰਦੇ ਕੋਲ, ਭਲਕੇ ਉਹ ਟੱਪ ਬੋਲੀਏ ਬਿਨ ਬੁੱਝੇ ਮੁਗਧ ਅਜਾਣ, ਸਾਰਾ ਦਿਨ ਭਰੀ ਜਾਂਦਾ, ਇਹਨੂੰ ਸਾਰਾ ਦਿਨ ਭਰੀ ਜਾਂਦਾ, ਭਰ ਕੇ ਸੌ ਜਾਂਦਾ, ਤੜਕੀ ਫਿਰ ਚਾਹੀਦਾ ਉੱਠਦਾ, ਇਹੀ ਨੀ ਮੁਕਦਾ। ਪਹਿਲਾ ਬੰਦਰ ਅੰਨ ਦੇ ਬਣਿਆ ਹੋਇਆ, ਉਹਨੀ ਦੁਨੀਆਂ ਤੋੜੇ ਬੰਧਨਾ, ਮਹਾਰਾਜ ਕਹਿੰਦੇ ਦੁਨੀਆਂ ਦੇ ਬੰਧਨ ਉਹਨਾਂ ਨੇ ਤੋੜੇ ਨੇ ਕਿਹੜੇ? ਅੰਨ ਪਾਣੀ ਥੋੜਾ ਖਾਇਆ, ਕਹਿੰਦੇ ਅੰਨ ਪਾਣੀ ਕੰਟਰੋਲ ਤਾਂ ਕਰੇ ਬੰਦਾ ਇਹੀ ਨੀ ਹੁੰਦਾ, ਇਹੀ ਨੀ ਹੁੰਦਾ, ਕਦੇ ਅੰਨ ਦਾ ਕੋਸ਼ ਨੀ ਟੁੱਟਦਾ, ਪਰਮਾਤਮਾ ਤਾਂ ਕਦੇ ਪਹੁੰਚੇਗਾ, ਅਗਲੇ ਪ੍ਰਾਣ ਦਾ ਕੋਸ਼ ਹੈ ਜੀ। ਅੰਨ ਮੈਂ ਕੋਸ਼ ਦੇ ਵਿੱਚ ਉਹ ਜਾਇਆ ਬੰਦਾ, ਅੰਨ ਦੇ ਕਮਾਉਣੇ, ਅੰਨ ਦੇ ਪਕੌੜੇ, ਅੰਨ ਦੇ ਖਾਣਾ, ਸਾਰਾ ਦਿਨ ਗੱਲ ਅੰਨ ਦੀ ਹੈ, ਸਾਰਾ ਦਿਨ ਅੰਨ ਦੀ ਗੱਲ ਹੈ, ਸਾਰਾ ਦਿਨ ਖਾਣ ਦੀ ਗੱਲ ਚੱਲਦੀ ਹੈ, ਉਹ ਖਾ ਲਈਏ, ਇਹ ਖਾ ਲਈਏ, ਖਾਣ ਵਾਸਤੇ ਬੜੀਆਂ ਬੜੀਆਂ ਫੈਕਟਰੀਆਂ ਬਣ ਗਈਆਂ, ਕਈ ਕਈ ਪ੍ਰਕਾਰ ਦੇ ਭੋਜਨ ਬਣਾਉਣ ਲੱਗ ਗਏ, ਬਹੁਤ ਕੁਛ ਸਿੱਖੇ ਖਾਣ ਵਾਸਤੇ, ਖਾਣੇ ਬਣਾਉਣ ਦੀ ਬਹੁਤ ਸਾਰੀ ਸੋਝੀ ਹੋ ਗਈ, ਬੜਾ ਭਾਰੀ ਗਿਆਨ ਹੋ ਗਿਆ, ਪਰ ਖਾਣੇ 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 ਸੀ ਜੀਵਨ ਵਾਸਤੇ ਕਿ ਜੀਵਨ ਬਣਿਆ ਰਹੇ, ਜਿਉਣ ਵਾਸਤੇ ਖਾਣਾ ਸੀ, ਹੁਣ ਤੇ ਉਲਟਾ ਹੋ ਗਿਆ, ਖਾਣ ਵਾਸਤੇ ਜਿਉਂਦੇ, ਖਾਣੀ ਜਾਣਾ, ਖਾਈ ਜਾਣਾ, ਵਿਆਹ ਚ ਜਾਓ, ਸਾਦੀਆਂ ਚ ਜਾਓ, ਖਾਣੇ ਹੀ ਖਾਣੇ, ਪਰ ਇੰਨੇ ਖਾਣੇ ਖਾ ਖਾ ਕੇ ਫਿਰ ਔਖੇ ਵੀ ਹੁੰਦੇ ਨੇ, ਬੰਦੇ ਇਹੀ ਨੀ ਟੁੱਟਦਾ, ਪਹਿਲਾ ਬੰਦਨ ਵੱਡਾ ਹੈ, ਤੰਨ ਮੈਂ ਕੋਸ਼, ਤੰਨ ਮੈਂ ਕੋਸ਼ ਨੂੰ ਪਹਿਲਾਂ ਤੋੜੀਏ, ਪਹਿਲਾਂ ਖਾਣੇ ਦੇ ਉੱਤੇ ਕੰਟਰੋਲ ਹੋ ਜਾਏ, ਥੋੜਾ ਤਪਣਾ ਕਾਵਣਾ, ਥੋੜਾ ਬੋਲਣ ਗੁਣਵੰਤ ਪਾਏ, ਖਾਣਾ ਜ਼ਰੂਰ ਹੈ ਪਰ ਥੋੜਾ, ਸੌਣਾ ਜ਼ਰੂਰ ਹੈ ਪਰ ਥੋੜਾ, ਬੋਲਣਾ ਜ਼ਰੂਰ ਹੈ ਪਰ ਥੋੜਾ, ਮਹਾਰਾਜ ਕਹਿੰਦੇ ਗੁਣਵੰਤ ਹੈ, ਥੋੜਾ ਤਪਣਾ ਕਾਵਣਾ, ਥੋੜਾ ਬੋਲਣ ਗੁਣਵੰਤ ਪਾਏ, ਅਸੀਂ ਤਿੰਨਾਂ ਤੇ ਉਲਟਾ, ਅਸੀਂ ਖਾਂਦੇ ਬਹੁਤਾ, ਖਾਂਦਿਆਂ ਖਾਂਦਿਆਂ ਏਦਾਂ ਹੋ ਗਿਆ ਕਿ ਬਹੁਤ ਦੁਨੀਆਂ ਦੇ ਖਾਣ ਕਰਕੇ ਬਹੁਤ ਬਾਰੇ ਭਾਰ ਵੱਧ ਗਏ, ਵੱਡੇ ਵੱਡੇ ਤੇਜ ਹੋ ਗਏ, ਮੋਟਾਪਾ ਵੱਧ ਗਿਆ, ਬਿਮਾਰੀਆਂ ਪੈਦਾ ਹੋ ਗਈਆਂ, ਅੱਜ ਦੁਨੀਆਂ ਨੂੰ ਸਮੱਸਿਆ ਖੜੀ ਹੋ ਗਈ ਕਿ ਪਤਲੇ ਕਿਵੇਂ ਕਰੀਏ, ਕਦੇ ਸਮੱਸਿਆ ਸੀ ਕਿ ਮੋਟੇ ਕਿਵੇਂ ਕਰੀਏ, ਕਿਉਂਕਿ ਉਹਦੇ ਅੰਨ ਦਾ ਤੋੜਾ ਸੀ, ਹੁਣ ਅੰਨ ਪਾਣੀ ਏਦਾਂ ਹੋ ਗਿਆ, ਸਮੱਸਿਆ ਹੋ ਗਈ ਦੁਨੀਆਂ ਤੇ ਹਰ ਇੱਕ ਥਾਂ ਤੇ, ਇਹ ਸਮੱਸਿਆ ਖੜੀ ਹੋ ਗਈ, ਇਹਨੂੰ ਪਤਲੇ ਕਿਵੇਂ ਕਰੀਏ, ਮੋਟੇ ਤਾਂ ਹੋ ਹੀ ਜਾਂਦੇ ਨੇ, ਪਤਲੇ ਕਿਵੇਂ ਕਰੀਏ, ਕਿਉਂ ਖਾਣ ਤੇ ਕੰਟਰੋਲ ਨਹੀਂ ਹੈ, ਪਹਿਲਾਂ ਤੇ ਅੰਨ ਮੈਂ ਕੋਸ਼ ਤੋੜੀਏ, ਉਹਦਾ ਵੀ ਪ੍ਰਾਣ ਮੈਂ ਕੋਸ਼ ਹੈ, ਕਿਉਂਕਿ ਜਿਵੇਂ ਅੰਨ ਮੈਂ ਕੋਸ਼ ਨੂੰ ਵਧੀਆ ਚੰਗਾ ਸਵੱਛ ਖਾਣਾ ਚਾਹੀਦਾ, ਭੋਜਨ ਸਾਫ ਚਾਹੀਦਾ, ਤਾਂ ਇਹ ਸਰੀਰ ਸਪੁਰ ਰਹੇਗਾ, ਪ੍ਰਾਣ ਮੈਂ ਕੋਸ਼, ਪ੍ਰਾਣ ਮੈਂ ਕੋਸ਼ ਦੀ ਖੁਰਾਕ ਹੈ, ਚੰਗੀ ਹਵਾ ਚਾਹੀਦੀ ਹੈ, ਔਰ ਚੰਗਾ ਵਾਤਾਵਰਨ ਚਾਹੀਦਾ, ਔਰ ਚੰਗਾ ਪ੍ਰਦੂਸ਼ਣ ਤੋਂ ਰਹਿਤ ਜੀਵਨ ਚਾਹੀਦਾ ਕਿਤੇ, ਪ੍ਰਾਣ ਮੈਂ ਕੋਸ਼ ਵਾਸਤੇ ਵੀ, ਫਿਰ ਮਨੋ ਮੈਂ ਕੋਸ਼ ਮਨ ਦੇ ਵਾਸਤੇ ਵੀ, ਕਿਉਂਕਿ ਮਨ ਦਾ ਵੀ ਜੀਵਨ ਹੈ ਆਪਣਾ, ਫੁਰਨੇ ਤੇ ਸਵਾਸ ਨੇ ਮਨ ਦੇ, ਫੁਰਨੇ ਬੰਦ ਹੋ ਗਏ, ਸਵਾਸ ਮਨ ਦੀ ਮੌਤ ਹੋ ਗਈ, ਮਨ ਦੇ ਸਵਾਸ ਫੁਰਨੇ ਨੇ, ਔਰ ਮਨ ਦੀ ਖੁਰਾਕ ਵਿਚਾਰ ਨੇ, ਚੰਗੇ ਮਾੜੇ ਵਿਚਾਰ, ਚੰਗਾ ਖਾਣਾ, ਕਿਸੇ ਮਨ ਦਾ ਖਾਣਾ ਚੰਗਾ ਹੈ, ਸੋ ਵਿਚਾਰ ਨੇ, ਕਿਸੇ ਮਨ ਦਾ ਖਾਣਾ ਮਾੜਾ ਹੈ, ਮਾੜੇ ਵਿਚਾਰ ਨੇ, ਮਾੜੇ ਵਿਚਾਰ, ਮਾੜਾ ਖਾਣਾ ਖਾ ਕੇ ਮਨ ਬਿਮਾਰ ਹੋ ਜਾਏਗਾ, ਮਨ ਬਿਮਾਰ ਹੈ ਤਨ ਬਿਮਾਰ ਹੋ ਜਾਏਗਾ, ਬਿਮਾਰੀਆਂ ਦਾ ਘਰ ਪੈਦਾ ਹੋ ਜਾਏਗਾ, ਔਰ ਸਾਰੀਆਂ ਬਿਮਾਰੀਆਂ ਸਿਰ ਮਨ ਤੋਂ ਲੱਗਦੀਆਂ ਹਨ। ਇਸ ਕਰਕੇ ਫਿਰ ਵਿਗਿਆਨ ਮੈਂ ਕੋਸ਼, ਗਿਆਨ ਤੇ ਹੈ, ਵਿਗਿਆਨ ਤੇ ਹੈ ਕਿਸ ਚੀਜ਼ ਦਾ ਹੈ, ਪਰ ਵਿਗਿਆਨ ਨੇ ਕੀ ਤਰੱਕੀ ਕੀਤੀ ਹੈ, ਮਨੁੱਖਾਂ ਨੂੰ ਸੰਸਾਰ ਨੂੰ ਮਾਰਨ ਵਾਸਤੇ ਵੱਡੇ ਵੱਡੇ ਬੰਬ ਤਿਆਰ ਕਰ ਲਏ, ਗਿਆਨ ਨੇ ਤਰੱਕੀ ਕੀਤੀ ਹੈ, ਜੀਵਨ ਵਾਸਤੇ ਨਹੀਂ ਖਰਚ ਕੀਤਾ, ਵੱਡੇ ਵੱਡੇ ਮਾਰਨ ਵਾਸਤੇ, ਦੁਨੀਆਂ ਨੂੰ ਨਸ਼ਟ ਕਰਨ ਵਾਸਤੇ, ਖਤਮ ਕਰਨ ਵਾਸਤੇ ਇੰਨੀ ਤਰੱਕੀ ਕੀਤੀ ਵਿਗਿਆਨ ਨੇ ਕਿ ਉਹ ਇੰਨੇ ਇੰਨੇ ਸੰਦ ਬਣਾ ਲਏ, ਕਹਿੰਦੇ ਤਿੰਨ ਵਾਰੀ ਸਾਰੀ ਧਰਤੀ ਖਤਮ ਕਰੀ ਜਾ ਸਕਦੇ, ਇੰਨਾ ਅਸਲਾ ਤਿਆਰ ਕਰ ਲਿਆ, ਜੀਵਨ ਵਾਸਤੇ ਨਹੀਂ ਕੁਛ ਕੀਤਾ। ਔਰ ਮਨੁੱਖ ਨੂੰ ਪਰਮਾਤਮਾ ਨਾਲ ਮਿਲਣ ਵਾਸਤੇ ਕੋਈ ਸਕੂਲ ਕਾਲਜ ਨਹੀਂ ਖੋਲਿਆ ਹੈ, ਬੜੀਆਂ ਬੜੀਆਂ ਯੂਨੀਵਰਸਿਟੀਆਂ, ਬੜੇ ਬੜੇ ਸਕੂਲ, ਬੜੇ ਬੜੇ ਕਾਲਜ ਔਰ ਬਹੁਤ ਕੁਛ ਬਣ ਗਏ, ਪਰ ਸਾਰੇ ਦੇ ਸਾਰੇ ਉਹਨਾਂ ਚ ਪੈਦਾ ਕੀ ਹੁੰਦੇ ਨੇ ਤੁਹਾਡੇ ਸਾਹਮਣੇ ਹੀ ਹੈ, ਕਿਧਰੋਂ ਨੱਚਣ ਵਾਲੇ, ਕਿਧਰੋਂ ਟੱਪਣ ਵਾਲੇ, ਕਿਧਰੋਂ ਨੰਗ ਤਿਰੰਗੇ, ਉਹਨਾਂ ਦੇ ਵਿੱਚੋਂ ਕੋਈ ਮਹਾਤਮਾ ਪੈਦਾ ਹੋਇਆ ਕਿਸੇ ਯੂਨੀਵਰਸਿਟੀ ਚੋਂ, ਕਿਸੇ ਸਕੂਲ ਕਾਲਜ ਚੋਂ ਕੋਈ ਨਾਮਦਾਰ ਹਸਤੀਆਂ ਪੈਦਾ ਹੋਇਆ? ਵਿਗਿਆਨ ਤੇ ਹੈ ਪਰ ਉਹ ਦੁਨੀਆਂ ਦੀ ਖੋਜ ਵਿੱਚ ਲੱਗ ਗਿਆ, ਉੱਥੇ ਪਾਸੇ ਦੀ ਖੋਜ ਵਿੱਚ ਲੱਗਿਆ ਹੈ। ਔਰ ਆਨੰਦ ਦਾ ਕੋਸ਼, ਆਨੰਦ ਤੇ ਹੈ ਦਾਦਾ, ਬੜਾ ਭੰਗੜਾ ਦੇਖਿਆ, ਬੜੇ ਨੱਚਣ ਵਾਲੇ ਦੇਖੇ, ਬੜੇ ਗੀਤ ਸੁਣੇ, ਬੜੇ ਵਧੀਆ ਟਿਕਟਾਂ ਲੈ ਕੇ ਗਏ ਸੀ, ਸੁਣ ਕੇ ਆਏ ਹਾਂ, ਬੜਾ ਆਨੰਦ ਆਇਆ। ਇਹ ਆਨੰਦ ਦਾ ਕੋਸ਼, ਅਸੀਂ ਆਨੰਦ ਲੈਣਾ ਸੀ ਪਰਮਾਤਮਾ ਦੇ ਨਾਮ ਦਾ ਰਸ, ਵਾਹਿਗੁਰੂ ਦੇ ਨਾਮ ਦਾ ਰਸ, ਉਹ ਨਹੀਂ ਲਿਆ ਹੈ, ਇਹ ਸਾਰੀਆਂ ਉਲਟ ਪੁਲਟੇ ਵਰਤੀਆਂ ਨੇ। ਭਾਵ ਗੁਰੂ ਮਹਾਰਾਜ ਕਹਿੰਦੇ ਭਾਈ, ਵਾਹਿਗੁਰੂ ਮਨ ਅੰਦਰ, ਮਨ ਰੂਪੀ ਮੰਦਰ ਅੰਤਰ ਕਰਨ ਜੋ ਪਰਮਾਤਮਾ ਹੈ, ਲੇਕਿਨ ਆਲੇ ਦੁਆਲੇ ਇਹਦੇ ਤਨ ਸਾਜੀ ਵਾਰ, ਇਹਦੇ ਪੰਜ ਤਨ ਦੇਵਤਾ ਸੂਲ ਤਨ ਦਿਸਦਾ ਜਿਹੜਾ ਸਾਨੂੰ, ਇਹਦਾ ਇਹਦਾ ਅੰਨ ਮੈਂ ਕੋਸ਼, ਅੰਨ ਨਾਲ ਇਹਦਾ ਜੀਵਨ ਹੈ, ਕਿਉਂਕਿ ਮਨ ਦਾ ਜੀਵਨ, ਤਨ ਦਾ ਜੀਵਨ ਕਦੇ ਅੰਨ ਨਾਲ ਨਹੀਂ, ਸਵਾਸ ਵੀ ਚਾਹੀਦੇ ਨੇ। ਫਿਰ ਅੰਨ ਮੈਂ ਕੋਸ਼, ਪ੍ਰਾਣ ਮੈਂ ਕੋਸ਼, ਪ੍ਰਾਣ ਵੀ ਚਾਹੀਦੇ ਨੇ, ਅੰਨ ਤੇ ਬਹੁਤ ਪਿਆ, ਪ੍ਰਾਣ ਦੀ ਸਾਹ ਹੀ ਨਹੀਂ ਆਉਂਦਾ, ਕਿਵੇਂ ਬਚੇਗਾ? ਔਰ ਸਾਹ ਹੈ ਜੇ ਅੰਨ ਨਹੀਂ, ਅੰਨਾ ਤਾਂ ਅੰਨ ਅੰਨ ਤੋਂ ਬਿਨਾਂ ਸਾਹ ਵੀ ਰਹਿੰਦੇ ਹਨ, ਇਸ ਕਰਕੇ ਇਹਨਾਂ ਦਾ ਮੇਲ ਹੈ ਆਪਸ ਮੈਂ। ਸੋ ਗੁਰਮੁਖ ਪਿਆਰ ਹੋ ਗਏ, ਪ੍ਰਾਣ ਮੈਂ ਕੋਸ਼ ਹੈ, ਫਿਰ ਮਨੋ ਮੈਂ ਕੋਸ਼ ਹੈ, ਫਿਰ ਵਿਗਿਆਨ ਮੈਂ ਕੋਸ਼ ਹੈ, ਫਿਰ ਆਨੰਦ ਮੈਂ ਕੋਸ਼ ਹੈ, ਇਹਨਾਂ ਕੋਸ਼ਾਂ ਚ ਉਲਝਿਆ ਹੋਇਆ, ਇਹਨਾਂ ਸਿਰਿਆਂ ਚ ਉਲਝਿਆ ਹੋਇਆ ਮਨੁੱਖ, ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਹੈ ਤਾਂ ਮਨ ਮੰਦਰ ਦੇ ਵਿੱਚ, ਪਰ ਉਹਨੂੰ ਪ੍ਰਾਪਤ ਨਹੀਂ ਕਰ ਸਕਿਆ।
ਇਸੇ ਮਤੇ ਬਸਤਿਆ ਪਾਰ,
ਮਹਾਰਾਜ ਕਹਿੰਦੇ ਹੋਰ ਕਿਤੇ ਨੀ, ਇਸੇ ਤੇਰੇ ਮਨ ਰੂਪੀ ਮੰਦਰ ਦੇ ਵਿੱਚ ਅੰਤਰ ਕਰਨ ਦੇ ਵਿੱਚ ਬੜੀ ਅਪਾਰ ਕੀਮਤੀ ਵਸਤੂ ਹੈ ਵਾਹਿਗੁਰੂ ਪਰਮੇਸ਼ਰ ਦੀ, ਇਹਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ, ਇਹਦੇ ਵਿੱਚੋਂ ਕੀਮਤੀ ਪਰਮਾਤਮਾ ਨਿਰੰਕਾਰ ਦੂਰ ਨਹੀਂ ਤੇਰੇ ਮਨ ਰੂਪੀ ਮੰਦਰ ਵਿੱਚ ਹੈ, ਪਰ ਇਹ ਪੰਜ ਪਰਦਿਆਂ ਨੂੰ ਤੋੜਨਾ ਪਏਗਾ।
ਇਸੇ ਭੀਤਰ ਸੁਨਿਆਤ ਸਾਹੋ,
ਮਹਾਰਾਜ ਕਹਿੰਦੇ ਸੁਣੀ ਤੈ ਸੁਣੀ ਹੈ ਤੱਕ ਮਹਾਂਪੁਰਖਾਂ ਦੇ ਕੋਲੋਂ ਸਾਹੋ, ਜਿਹੜਾ ਉਹ ਸਾਰੀ ਸਿੱਖ ਦਾ ਸਾਹੋ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ ਨਾ, ਜਿਹਦੇ ਕੋਲੇ ਸਵਾਸਾਂ ਦੀ ਪੂੰਜੀ ਹੈ, ਜਿਹਦੇ ਕੋਲੇ ਸਾਰੀ ਦੁਨੀਆਂ ਦੀ ਸ਼ਕਤੀ ਦਾ ਮਾਲਕ ਹੈ, ਉਹ ਸੁਣਿਆ ਹੈ ਮਹਾਰਾਜ ਕਹਿੰਦੇ ਇਸੇ ਵਿੱਚ ਹੈ, ਇਸੇ ਦੇ ਅੰਦਰ ਹੈ, ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਰਵਨ ਵਪਾਰੀ ਜਾ ਕਾ ਊਹਾ ਵਿਸਾਹੋ,
ਫਿਰ ਇਹੋ ਜਿਹਾ ਵਪਾਰੀ ਕਿਹੜਾ ਹੈ, ਇਹੋ ਜਿਹਾ ਵਰਣ ਕਰਨ ਵਾਲਾ ਕਿਹੜਾ, ਜਾ ਕਾ ਊਹਾ ਵਿਸਾਹੋ, ਜਿਹਨੂੰ ਵਿਸਾਹੋ ਇਸ ਗੱਲ ਤੇ ਭਰੋਸਾ ਆ ਜਾਏ, ਜਿਹਦਾ ਇਸ ਗੱਲ ਤੇ ਵਿਸਾਹੋ ਯਕੀਨ ਵੱਜ ਜਾਏ, ਭਰੋਸਾ ਵੱਜ ਜਾਏ ਕਿ ਮੇਰੇ ਅੰਤਰ ਕਰਨ ਦੇ ਵਿੱਚ ਹੀ ਪਰਮਾਤਮਾ ਹੈ, ਮੇਰੇ ਹਿਰਦੇ ਵਿੱਚ ਹੀ ਪਰਮਾਤਮਾ ਹੈ, ਕਿਉਂਕਿ ਗੁਰੂ ਵੀ ਕਹਿੰਦਾ ਸੁਣਦੇ ਆ, ਗੁਰੂ ਕੋਲ ਸੁਣੀਏ, ਮਹਾਰਾਜ ਕਹਿੰਦੇ ਸੁਣਦੇ ਤਾਂ ਰੋਜ਼ ਹਾਂ, ਪਰ ਲੋੜ ਤੇ ਇਹ ਹੈ ਕਿ ਭਰੋਸਾ ਕਿਸਦਾ ਬਣੇ ਦਿਲ ਤੇ, ਇਹਦੇ ਤੇ ਯਕੀਨ ਕਿਸਦਾ ਬਣੇ, ਇਹ ਪ੍ਰਸ਼ਨ ਹੈ, ਪੁੱਤਰ ਹੈ ਕਿ ਉਹਦਾ ਯਕੀਨ ਬਣੇਗਾ ਜਿਹੜਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਏਗੀ, ਜਿਹੜਾ ਗੁਰੂ ਦੇ ਚਰਨਾਂ ਚ ਆਏਗਾ, ਜਿਹਦੇ ਗੁਰੂ ਮਿਹਰਬਾਨ ਹੋਏਗਾ, ਉਹਦਾ ਭਰੋਸਾ ਬਣ ਜਾਏਗਾ, ਯਕੀਨ ਬਣ ਜਾਏਗਾ, ਜਿਹਦੇ ਭਰੋਸਾ ਪੂਰਾ ਬਣ ਗਿਆ ਨਾ, ਜਿਹਦੇ ਭਰੋਸਾ ਪੂਰਾ ਹੋ ਗਿਆ 100% ਪੂਰਾ, ਉਹਦੇ ਪਰਮਾਤਮਾ ਵੱਲੋਂ ਪ੍ਰਗਟ ਹੋ ਜਾਏਗਾ, ਉਹਦੇ ਕੋਈ ਦੇਰ ਨਹੀਂ ਹੈ, ਦੇਰ ਹੈ ਸਾਡੇ ਵੱਲੋਂ ਹੈ। ਫਰੀਦ ਭਗਤ ਨੂੰ ਪੁੱਛਿਆ ਕਿਸੇ ਨੇ ਕਿੰਨੇ ਵਿੱਚ ਮਿਲ ਸਕਦਾ ਪਰਮਾਤਮਾ, ਫਰੀਦ ਕਹਿੰਦਾ ਇਹ ਅੱਜ ਹੀ, ਦੂਰ ਨਹੀਂ ਹੈ, ਔਰ ਅੱਜ ਦਾ ਅਰਥ ਵੀ ਹੋਣਾ ਹੀ ਹੈ, ਆਜ ਮਿਲਾਵਾ ਦੇਖ ਫਰੀਦ, ਆਜ ਦਾ ਅਰਥ ਭਗਤਾਂ ਦਾ ਹੋਣਾ ਹੀ ਹੈ, ਇਸੇ ਟਾਈਮ ਆਜ ਮਿਲਾਵਾ ਦੇਖ ਫਰੀਦ, ਕਦੇ ਮਿਲਿਆ ਕੋਲ ਟੱਕ ਨੂੰ ਪੂੰਜਰੀਆਂ ਮਦੋਂ ਵਿੱਚ ਚੱਲਣੀਆਂ, ਉਹੀ ਗੱਲ ਕਹਿੰਦੀ, ਉਹੀ ਧਰਮੀਆਂ ਜਿਹੜੀਆਂ ਵਿਸ਼ਵਾਸਰਾਵਾਂ ਨੇ ਇਹਨਾਂ ਨੂੰ ਰੋਕ ਤੇ ਸਹੀ, ਇਹਨਾਂ ਨੂੰ ਰੋਕਣਾ ਤੇ ਕਰ, ਇਹਨਾਂ ਨੂੰ ਰੋਕ ਕੇ ਜਦੋਂ ਹੀ ਟੁੱਟ ਗਈਆਂ ਉਹਦੇ ਮਿਲ ਜਾਏਗਾ। ਅਜੇ ਤੱਕ ਕੁੰਦਲੀਆਂ ਮਨੋ ਮਚਿੰਦਲੀਆਂ, ਅਜੇ ਤਾਂ ਇਹਨਾਂ ਦਾ ਰੌਲਾ ਰੌਲਾ ਹੈ। ਜਦੋਂ ਰੌਲਾ ਤਰਚ ਹੋ ਕੇ ਇਹਦਾ ਪਿਆ ਹੋਵੇ, ਬੜੇ ਬੜੇ ਢੋਲ ਕਰਕੀ ਜਾਣ, ਹੋਰ ਰੌਲਾ ਰੱਪਾ ਪਿਆ ਹੋਵੇ, ਤਗੜਾ ਸਿਰ ਸਰਸਿਆ ਹੋਵੇ ਤੇ ਗੁਰਬਾਣੀ ਦੀ ਪੱਤਰ ਦੀ ਟੇਪ ਚੱਲਦੀ ਹੋਵੇ, ਸੁਣੇ ਨੀ ਕਿਤੇ? ਰੌਲਾ ਤੇ ਹੋਰ ਪੈ ਜਾਏ ਵੀ ਮਹਾਰਾਜ ਕਹਿੰਦੇ ਇੱਥੇ ਇੱਕ ਨਹੀਂ ਸਿਆਪਾ ਦੋ ਬੁਰੀਆਂ ਕਰਦੀਆਂ ਹੋਣ, ਘਰ ਦੇ ਵਿੱਚ ਕਹਿਣ ਲੱਗਾ ਦੋ ਬੀਬੀਆਂ ਸਿਆਪਾ ਕਰਦੀਆਂ ਹੋਣ, ਕਿਸੇ ਦੇ ਕੰਨ ਚ ਆਵਾਜ਼ ਨੀ ਪੈਂਦੀ, ਇੱਥੇ ਤੇ ਸੱਤ ਕਰਦੀਆਂ ਨੇ, ਸੱਤੀ ਰੰਨੀ ਕਹੇ ਸਿਆਪਾ ਲੋਗਣ ਪੂਰੀ ਕੰਮੀ, ਜੋ ਦੇਵੈ ਸੋ ਲਿਆ ਨਾ ਹੀ ਕੱਤੇ ਕੰਮ ਸਹੰਮੀ। ਇੱਥੇ ਤਾਂ ਸੱਤਾਂ ਦਾ ਸਿਆਪਾ ਹਰ ਵੇਲੇ ਚੱਲਿਆ ਰਹਿੰਦਾ, ਔਰ ਇੱਥੇ ਕੁੱਤਿਆਂ ਦੀ ਭੌਂਕ ਦੇ ਵਿੱਚ ਕਿਸੇ ਨੇ ਬਾਣੀ ਸੁਣੇਗੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਕੁੱਤਾ ਭੌਂਕੇ, ਕਿਸੇ ਦੇ ਕੰਨ ਚ ਬਾਣੀ ਦੀ ਆਵਾਜ਼ ਨੀ ਪੈਣੀ, ਤੇਰੇ ਅੰਦਰ ਪਰਮਾਤਮਾ ਦੀ ਆਵਾਜ਼, ਪਰਮਾਤਮਾ ਅੰਦਰ ਹੈ ਤੇ ਦੋ ਕੁੱਤੀਆਂ ਦੇ ਕੰਤਾ ਕੁੱਤਾ ਹਰ ਵੇਲੇ ਭੌਂਕਦਾ ਕਿਵੇਂ ਸੁਣੇਗਾ? ਇਹਨਾਂ ਨੂੰ ਤਾਂ ਚੁੱਪ ਕਰਾ ਪਹਿਲਾਂ। ਏਕ ਸਵੰਦ ਸਵਾਮੀ ਨਾਲ ਇੱਕ ਕੁੱਤਾ ਨੰਦ ਰੂਪੀ, ਆਤਾ ਦੇ ਤ੍ਰਿਸ਼ਨ ਰੂਪੀ ਦੋ ਕੁੱਤੀਆਂ ਨੇ, ਇਹਨਾਂ ਨੂੰ ਚੁੱਪ ਦੇ ਕਰਾ ਕੇ ਤੇਰੇ ਕੁੱਤਿਆਂ ਨੇ ਗੱਲ ਦੱਸੀ ਦੇ ਬਾਅਦ। ਕੁੱਤਾ ਭੌਂਕਦਾ ਹੋਵੇ ਘਰ ਦੇ ਵਿੱਚ ਕੋਈ ਗੱਲ ਨੀ ਸੁਣੇਗੀ, ਤੇ ਮਹਾਰਾਜ ਕਹਿੰਦੇ ਤਿੰਨ ਦਾ ਤਿੰਨ ਭੌਂਕਦੇ ਇੱਕ ਨਹੀਂ, ਇੱਕ ਸਵਾਨ ਦੋ ਸਵਾਨੀ ਨਾਲ ਤੇ ਸੱਤ ਰੰਨਾਂ ਦਾ ਜਾਪਾ, ਇੱਕ ਨਹੀਂ ਦੋ ਨਹੀਂ ਸੱਤੀ ਰੰਨੀ ਕਹੇ ਸਿਆਪਾ ਰੋਗਨ ਕੂੜੀ ਕੰਮੀ, ਜੋ ਦੇਵੈ ਸੋ ਦੇਵੈ ਨਾ ਹੀ ਖੱਟੇ ਕੰਮ ਸਹਾਮੀ। ਔਰ ਇੱਕ ਸਵਾਨ ਦੋ ਸਵਾਨੀ ਨਾਲ ਭਟਕੇ ਪਹੁੰਚੇ ਸਦਾ ਬਜਾਲ, ਕਹਿੰਦੇ ਤੜਕੇ ਤੇ ਉੱਠਣ ਤੋਂ ਪਹਿਲਾਂ ਭੌਂਕਦੇ ਨੇ, ਉਸ ਸੰਸਾਰ ਭੌਂਕਦੀਆਂ ਨੇ, ਸਾਰਾ ਦਿਨ ਭੌਂਕਦੇ ਨੇ, ਬਿਆਲ ਸ਼ਾਮ ਤੱਕ ਭੌਂਕਦੀਆਂ ਨੇ, ਔਰ ਤੇਰੇ ਉੱਠਣ ਦੇ ਨਾਲ ਹੀ ਉੱਠਦੀਆਂ ਨੇ, ਔਰ ਉਹਦੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਨੇ। ਤੈਨੂੰ ਸੁਣੇ ਕਿੱਥੋਂ ਆਵਾਜ਼ ਪਰਮਾਤਮਾ ਦੀ? ਸਾਰਿਆਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਸਭ ਤੇ ਚੱਲਦਾ, ਪਰ ਸੁਣ ਵੀ ਜੀ ਇਹ ਕੁੱਤੀਆਂ ਚੁੱਪ ਕਰਨ, ਇਹ ਕੁੱਤਾ ਚੁੱਪ ਕਰੇ, ਏਕ ਸਵਾਨ ਦੋ ਸਵਾਮੀ ਨਾਲ ਬਲਕੇ ਪਹੁੰਚੇ ਸਦਾ ਬਿਆਲ। ਫਿਰ ਇਹਨਾਂ ਦੇ ਖਾਣ ਵਾਸਤੇ ਕੁਛ ਚਾਹੀਦਾ, ਜੇ ਕੋਈ ਕੁੱਤੇ ਕੁੱਤੀਆਂ ਪਾਣ ਵਾਲੇ ਪੁੱਛੋ, ਫਿਰ ਉਹ ਕੋਈ ਮਾਂ ਦਾ ਟੁਕੜਾ ਲਿਆਣਗੇ, ਕੋਈ ਕੁਛ ਨਾ ਪਾਉਣਗੇ, ਤਾਂ ਇਹ ਜੀਵਨ ਉਹਨਾਂ ਮਿਲੇਗਾ। ਫਿਰ ਇਹਨਾਂ ਵਾਸਤੇ ਤੂੰ ਵੀ ਇਹਨਾਂ ਦੀ ਖੁਰਾਕ ਲੈ ਕੇ ਆਉਣਾ, ਕੀ ਕੂੜ ਥੋੜਾ ਮੁੱਠਾ ਮੁਰਦਾਰ, ਝੂਠ ਬੋਲ ਕੇ ਕੂੜ, ਕਿਉਂਕਿ ਆਸਾ ਤੇ ਉਹਨਾਂ ਪੂਰੀ ਕਰਨ ਵਾਸਤੇ ਕਿੰਨਾ ਝੂਠ ਬੋਲਦੇ ਆ, ਅੰਦਾਜ਼ਾ ਲਾ ਲਓ, ਹਰ ਵੇਲੇ ਝੂਠ ਦੀ ਗੱਲ ਚੱਲਦਾ। ਫਿਰ ਕੂੜ ਛੜਾ, ਕੂੜ ਦਾ ਸਰਾ ਪਕੜਿਆ, ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਲ, ਇਹ ਕਰਤਾਲ ਸਦਾ ਧਾਨਕਾਂ ਵਾਲਾ ਰੂਪ ਹੋ ਗਿਆ, ਧਾਨਕਾਂ ਵਾਲਾ ਕਿਵੇਂ ਪਾਵਾਂਗੇ ਉਸ ਪਰਮਾਤਮਾ ਨੂੰ, ਕਿਵੇਂ ਉਸ ਤੱਕ ਪਹੁੰਚਣਗੇ? ਮਹਾਰਾਜ ਕਹਿੰਦੇ ਮਨ ਮੰਦਰ ਤਨ ਸਾਜੀ ਵਾਰ, ਇਹ ਭਾਈ ਮਨ ਤੇ ਮੰਦਰ ਦੇ ਪਰਮਾਤਮਾ ਹੈ, ਪਰ ਤਨ ਦੀ ਵਾਰ ਬੜੀ ਕਠੋਰ ਹੈ, ਲੰਘਣ ਦੇ ਵੀ ਇੱਥੋਂ ਦੀ ਕੋਈ ਤਾਈ ਅੱਗੇ ਜਾਈਏ ਨਾ। ਇਸੇ ਪਿੱਤਰ ਸੁਨੀਅਤ ਸਾਹੋ ਕਰਨ ਦਾ ਪਾਰੀ ਜਾ ਕਾ ਉਹਾਂ ਵੇਸਾ ਹੋ। ਮਹਾਰਾਜ ਕਹਿੰਦੇ ਕੋਈ ਐਸਾ ਵਪਾਰੀ ਹੈ ਜਿਹਦਾ ਉਹਦੇ ਉੱਤੇ ਭਰੋਸਾ ਬੱਝ ਜਾਏ, ਜਿਹਨੂੰ ਇਸ ਗੱਲ ਦੀ ਸਮਝ ਪੈ ਜਾਏ ਕਿ ਮੈਂ ਕੁੱਤੇ ਤੇ ਕੁੱਤੀਆਂ ਬੰਦ ਕਰਾਂ, ਸੱਤਾਂ ਰੰਗਾਂ ਨੂੰ ਚੁੱਪ ਕਰਾਵਾਂ, ਫਿਰ ਮੈਂ ਕਿਤੇ ਅੰਦਰ ਬਣਾ, ਫਿਰ ਮੈਂ ਉਸ ਪਰਮਾਤਮਾ ਦੀ ਆਵਾਜ਼ ਸੁਣਾ, ਫਿਰ ਮੈਂ ਨੈਣਕਾਰ ਨੂੰ ਵੇਖਾਂ ਜਾ ਕੇ ਜਿਹੜਾ ਮੇਰੇ ਮਨ ਵਿਚ ਹੀ ਵਸਦਾ ਹੈ, ਉਹ ਮਨ ਹੀ ਪਰਮਾਤਮਾ ਦੀ ਜੋਤ ਹੈ, ਮਨ ਤੂੰ ਜੋਤ ਸਰੂਪ ਹੈ। ਅਸੀਂ ਮਨ ਤੱਕ ਪਹੁੰਚੀ ਆਪਣਾ ਮੂਲ ਪਛਾਣ, ਤੂੰ ਆਪਣੇ ਮੂਲ ਨੂੰ ਪਛਾਣਦੇ ਸੀ, ਸਰਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਾਜੀ ਇਹੋ ਪ੍ਰਮਾਣ ਕਰਦੇ ਹਨ।
ਨਾਮ ਰਤਨ ਕੋ ਕੋ ਵਿਵਹਾਰੀ,
ਨਾਮ ਰਤਨ ਜਿਹੜਾ ਨਾਮ ਰੂਪੀ ਰਤਨ ਹੈ ਨਾ, ਬੜਾ ਕੀਮਤੀ ਹੈ, ਬਲਕਿ ਰਤਨ ਦਾ ਪ੍ਰਮਾਣ ਦੇਣਾ ਪੈਂਦਾ, ਕਿਉਂਕਿ ਰਤਨ ਦੇ ਉੱਤੇ ਕੋਈ ਪ੍ਰਮਾਣ ਨਹੀਂ ਹੈ, ਰਤਨ ਦੇ ਉੱਤੇ ਕੋਈ ਪ੍ਰਮਾਣ ਨਹੀਂ, ਕਾਹਦਾ ਪ੍ਰਮਾਣ ਦੇਣਾ, ਸੰਸਾਰ ਨੂੰ ਸਮਝਾਉਣਾ ਕਿਸੇ ਦੇ ਉੱਤੇ, ਰਤਨ ਪਰਮਾਤਮਾ ਦੇ ਨਾਮ ਦੇ ਮੁਕਾਬਲੇ ਕੀ ਹੈ? ਕੁਛ ਉਹਦੇ ਤੇ ਪੱਥਰ ਕੰਕਰ ਹੈ, ਕੁਛ ਵੀ ਨਹੀਂ, ਰਤਨ ਦੇ ਬਲਕੇ ਬੰਦੇ ਤੋਂ ਵੀ ਉੱਤੇ ਨਹੀਂ, ਜੇ ਬੰਦਾ ਹੈ ਰਤਨ ਦੀ ਕੀਮਤ ਤਾਂ ਹੈ, ਬੰਦੇ ਹੀ ਨਹੀਂ ਹੈ ਕਿਤੇ, ਸੋਨੇ ਦੀ ਕੀਮਤ ਹੋਏਗੀ ਕੁਝ? ਸੋਨੇ ਦੀ ਕੀਮਤ ਪੈਦਾ ਕਿੱਥੋਂ ਹੋਈ? ਸਮਝ ਤੋਂ, ਜਿਹਨੂੰ ਸਮਝ ਨਹੀਂ ਉਹਨੂੰ ਸੋਨੇ ਦੀ ਕੀਮਤ ਕੀ ਹੈ? ਹੀਰਿਆਂ ਦੀ ਕੀਮਤ ਕੀ ਹੈ? ਤੇ ਕੋਈ ਨੀ, ਉਹ ਹੀਰਾ ਕਹਿੰਦੇ ਜਿਹੜੇ ਸਿਆਰ ਹੈ, ਬੱਤਰੀਆਂ ਚੱਲਣ ਵਾਲਾ ਸਿਆਰ, ਇਹਦੇ ਬੱਚਿਆਂ ਦੀ ਖੇਡਣ ਵਾਸਤੇ ਜਿਹੜਾ ਕਿਹੜਾ ਬੜੇ ਸੋਹਣਾ ਹੈ, ਕੋਈ ਚੰਗਾ ਜੋਰੀ ਵੀ ਆ ਗਿਆ ਉਸ ਲੈ ਗਿਆ, ਪਤਾ ਹੀ ਨੀ, ਕਹਿੰਦਾ ਜੇ ਬੱਚੇ ਬੱਚਾ ਖੇਡਣ ਜਿਹੜੇ ਨਾਲ, ਕਹਿੰਦੇ ਹਾਂ, ਕਹਿਣ ਲੱਗਿਆ ਮੈਂ ਦੋ ਬੱਕਰੀਆਂ ਦੇ ਦਿੱਤੀਆਂ, ਉਦੋਂ ਪੈਸੇ ਲਿਆ ਗਏ ਲੋਕਾਂ ਕੋਲੇ, ਕਿਸੇ ਨੇ ਇੱਕ ਗਾਂ ਲੈਣੀ ਆ, ਦੋ ਬੱਕਰੀਆਂ ਦੇ ਦੇਣੀਆਂ, ਤੂੰ ਦੋ ਬੱਕਰੀਆਂ ਲੈ ਲੈ, ਮੈਨੂੰ ਤੇਰੀ ਗਾਂ ਦੇ ਦੇ, ਚੀਜ਼ਾਂ ਚੰਦਰ ਹੁੰਦਾ ਸੀ, ਤੂੰ ਮੈਥੋਂ ਅੰਨ ਲੈ ਲੈ, ਮੈਂ ਤੈਨੂੰ ਤੇਰੇ ਕੱਪੜਾ ਦੇ ਦਿਆ, ਤੈਨੂੰ ਚੰਦਰਾ ਹੋ ਜਾਂਦਾ ਸੀ, ਤੇ ਦੋ ਗਾਈਆਂ ਦੇ ਕੇ ਇੱਕ ਮੱਝ ਲੈ ਲੈਣੀ ਔਰ ਦੋ ਮੱਝਾਂ ਲੈ ਕੇ ਘੂੜੀ ਲੈ ਲੈਣੀ ਦੋ ਘੂੜੀਆਂ ਲੈ ਕੇ ਊਂਟ ਲੈ ਲੈਣਾ ਦੋ ਊਂਟ ਲੈ ਕੇ ਕੋਈ ਹਾਥੀ ਲੈ ਜੋ ਵਟਾਂਦਰਾ ਸੀ ਉਹ ਕਹਿਣ ਲੱਗਿਆ ਤੇਰੇ ਕੋਲ ਵਧੀਆ ਜਿਹੜਾ ਤੇਰਾ ਬੱਚਾ ਖੇਡਦਾ ਇਹ ਮੈਨੂੰ ਦੇ ਦੇ ਕਹਿੰਦੇ ਲੈ ਜਾ ਤੈਨੂੰ ਦੋ ਬੱਕਰੀਆਂ ਦੇ ਦਿੰਦਾ ਦਿਲੇ ਬੱਤੇ ਕਹਿੰਦਾ ਹੈ ਇਹ ਖੇਡ ਦਾ ਪੱਤਰ ਹੈ ਮਾੜਾ ਜਾ ਇਹਦੇ ਪਿੱਛੇ ਕਿੱਡਾ ਮੂਰਖ ਦੋ ਬੱਕਰੀਆਂ ਦੇ ਘੰਟੇ ਦੀ ਮਰਜ਼ੀ ਹੈ ਉਹ ਬੜਾ ਖੁਸ਼ ਹੋਇਆ ਕਹਿੰਦੇ ਮੈਨੂੰ ਲੈ ਪੱਥਰ ਦੇ ਦੋ ਬੱਕਰੀਆਂ ਦੇ ਸੋ ਗੁਰਮੁਖ ਪਿਆਰਿਓ ਪਾਪ ਕਹਿਣ ਤੋਂ ਕਿ ਕੀਮਤ ਇਹਦੀ ਕੀਮਤ ਹੈ ਜਿਵੇਂ ਸਾਡੀ ਸਮਝ ਕਰਕੇ ਮਨੁੱਖ ਕਰਕੇ ਪਰ ਰਤਨ ਦਾ ਪ੍ਰਮਾਣ ਦੇਣਾ ਪੈਂਦਾ ਨਾਮ ਰਤਨ ਕੋ ਵਿਵਹਾਰੀ ਮਹਾਰਾਜ ਕਹਿੰਦੇ ਨਾਮ ਰੂਪੀ ਰਤਨ ਦੇ ਵਿਹਾਰੀ ਵਿਹਾਰੀ ਵਪਾਰ ਕਰਨ ਵਾਲੇ ਸੌਦਾ ਖਰੀਦਣ ਵਾਲੇ ਕੋਈ ਕੋਈ ਹੁੰਦੇ ਨੇ ਹੈ ਵਿਰਲੇ ਨਾ ਹੀ ਘਰੇ ਫੈਲ ਫਕਰ ਸੰਸਾਰ ਫੈਲ ਫਕਰ ਕਰਨ ਵਾਲੇ ਮਿਲ ਜਾਣਗੇ ਦਿਖਾਵੇ ਵਾਲੇ ਮਿਲ ਜਾਣਗੇ ਦਿਖਾਵੇ ਦੇ ਸਾਧੂ ਸੰਤ ਲੱਗਣਗੇ ਪਰ ਨਾਮ ਦਾ ਵਪਾਰੀ ਤੇ ਵਿਰਲਾ ਹੀ ਹੁੰਦਾ ਗੁਰੂ ਪਿਆਰੀ ਇੰਨੇ ਨਹੀਂ ਹੁੰਦੇ ਹਨ ਨਾਮ ਦਾ ਵਪਾਰੀ ਤੇ ਵਿਰਲਾ ਬੰਦਾ ਹੁੰਦਾ ਨਾਮ ਰਤਨ ਕੋ ਵਿਵਹਾਰੀ ਕੋਈ ਕੋਈ ਵਿਹਾਰ ਕੋਈ ਕੋਈ ਵਪਾਰੀ ਹੈ ਇਸ ਨਾਮ ਰੂਪੀ ਰਤਨ ਦੇ ਖਰੀਦਣ ਵਾਲਾ
ਅੰਮ੍ਰਿਤ ਭੋਜਨ ਕਰੇ ਆਹਾਰੀ
ਉਹਦੀ ਸਿਆਣ ਕੀ ਹੈ ਪਛਾਣ ਕੀ ਹੈ ਮੇਰੇ ਨਾਮ ਦੇ ਰਤਨ ਦਾ ਵਪਾਰੀ ਹੈ ਉਹਦਾ ਪਤਾ ਕੀ ਲੱਗੇ ਅੰਮ੍ਰਿਤ ਭੋਜਨ ਕਰੇ ਆਹਾਰੀ ਉਹ ਆਤਮਕ ਆਨੰਦ ਰੂਪੀ ਭੋਜਨ ਕਰਦਾ ਆਤਮਾ ਆਨੰਦ ਆਤਮ ਦਾ ਆਨੰਦ ਲੈਂਦਾ ਆਤਮਕ ਰਸ ਵਿੱਚ ਭਿੱਜਿਆ ਹੁੰਦਾ ਔਰ ਨਾਮ ਰੂਪੀ ਭੋਜਨ ਖਾਣਾ ਕਰਦਾ ਮਨ ਦਾ ਜਿਹੜਾ ਭੋਜਨ ਹੈ ਨਾ ਜਿਹੜਾ ਮਨ ਦਾ ਭੋਜਨ ਹੈ ਉਹ ਭੋਜਨ ਕਰਦਾ ਮਨ ਦਾ ਭੋਜਨ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੋ ਉਹਦਾ ਨਾਮ ਵਾਹਿਗੁਰੂ ਪਰਮੇਸ਼ਰ ਦਾ ਉਹਦੇ ਮੂੰਹ ਚੋਂ ਹਰ ਵੇਲੇ ਨਾਮ ਨਿਕਲੇਗਾ ਹਰ ਵੇਲੇ ਨਾਮ ਸੁਣੇਗਾ ਉਹਦੇ ਮੂੰਹ ਚੋਂ ਗਿਆਨ ਨਿਕਲੇਗਾ ਗਿਆਨ ਦੀਆਂ ਗੱਲਾਂ ਨਿਕਲਣਗੀਆਂ ਉਹਦਾ ਇਹ ਪਰੇਸ਼ਾਨੀ ਹੈ ਕਿ ਉਹ ਅੰਮ੍ਰਿਤ ਭੋਜਨ ਕਰੇ ਆਹਾਰੀ ਉਹ ਆਤਮਾ ਆਨੰਦ ਰੂਪੀ ਬ੍ਰਹਮਾਨੰਦ ਰੂਪੀ ਆਤਮ ਭੋਜਨ ਦਾ ਖਾਣਾ ਕਰੇਗਾ ਭਾਵ ਸਿਮਰਨ ਕਰੇਗਾ ਬਾਣੀ ਪੜੇਗਾ ਬਾਣੀ ਸੁਣੇਗਾ ਕਥਾ ਸੁਣੇਗਾ ਕਥਾ ਕਰੇਗਾ ਸੋ ਐਸਾ ਗੁਰਮੁਖ ਪਿਆਰਾ ਜਿਹੜਾ ਹੋਵੇਗਾ ਔਰ ਇਹ ਨਹੀਂ ਕਿ ਉੱਥੋਂ ਉੱਤੋਂ ਕਥਾ ਕਰ ਲੈਣੀ ਅੰਤਰੋਂ ਹਿਰਦੇ ਚ ਬੋਲੇਗਾ ਉਹ ਫਿਰ ਉਹਦੇ ਬੋਲਣ ਦੇ ਵਿੱਚ ਕੋਈ ਹੋਰ ਰਸ ਹੋਵੇਗਾ ਉਹਦੇ ਦੇਖਣ ਦੇ ਵਿੱਚ ਕੋਈ ਹੋਰ ਰਸ ਹੋਵੇਗਾ ਸੋ ਐਸਾ ਕੋਈ ਗੁਰਮੁਖ ਪਿਆਰਾ ਉਹਦੀ ਇਹ ਨਿਸ਼ਾਨੀ ਹੈ ਕਿ ਨਾਮ ਰੂਪੀ ਅੰਦਰ ਦੇ ਭੋਜਨ ਨੂੰ ਕਰਨ ਵਾਲਾ ਹੋਵੇਗਾ ਉਹ ਲੰਗਰ ਨਹੀਂ ਵੇਖਦਾ ਕਿ ਸਬਜ਼ੀਆਂ ਬਣੀਆਂ ਨੇ ਉਹ ਰਾਗੀ ਨੀ ਪੁੱਛਦਾ ਕਿਹੜਾ ਆਇਆ ਉਹ ਕਥਾਕਾਰ ਨੀ ਪੁੱਛਦਾ ਕੌਣ ਆਇਆ ਉਹ ਕਹਿੰਦਾ ਕੋਈ ਆਇਆ ਮੈਂ ਤਾਂ ਬਾਣੀ ਸੁਣਦੀ ਹਾਂ ਅਸੀਂ ਕਥਾਕਾਰਾਂ ਨੀ ਸੁਣਦੇ ਹਾਂ ਮਾਫ਼ ਕਰ ਦੇਣਾ ਅਸੀਂ ਰਾਗੀਆਂ ਨੂੰ ਕੀਰਤ ਨੀ ਸੁਣਦੇ ਹਾਂ ਅਸੀਂ ਕਥਾ ਨੀ ਸੁਣਦੇ ਹਾਂ ਅਸੀਂ ਕਥਾਕਾਰਾਂ ਨੂੰ ਸੁਣਦੇ ਹਾਂ ਅਸੀਂ ਰਾਗੀਆਂ ਨੂੰ ਸੁਣਦੇ ਹਾਂ ਕਿਉਂ ਜਿਹਦਾ ਨਾਂ ਨਹੀਂ ਚੱਲਿਆ ਨਾ ਜਿੱਦਾਂ ਮਰਜ਼ੀ ਚੋਟੀ ਦਾ ਕੋਈ ਕਥਾ ਕਾਇਆ ਸੁਣਦਾ ਹਿੰਦੂ ਗਾਣਾ ਹੀ ਹੈ ਸਕਲ ਪਰੇ ਨਾਂ ਚੱਲ ਗਿਆ ਇੱਕ ਨੂੰ ਦੇਖ ਕੇ ਦੂਜਾ ਦੂਜੇ ਨੂੰ ਦੇਖ ਕੇ ਤੀਜੇ ਨੂੰ ਜਾਂ ਚੌਥਾ ਬਹੁਤਾ ਵੱਡਾ ਇਕੱਠ ਕਰਨ ਵਾਲਾ ਮਿਲ ਗਿਆ ਉਹਨੂੰ ਸੁਣਨਾ ਵੀ ਬੜਾ ਇਕੱਠ ਹੁੰਦਾ ਵੀ ਬੱਲੇ ਬੱਲੇ ਵੀ ਜ਼ਿੰਦਗੀ ਪ੍ਰਾਪਤੀ ਬਹੁਤ ਬੱਲੇ ਇਕੱਠ ਤੋਂ ਅਸੀਂ ਗਿਆਨ ਨਹੀਂ ਸੁਣਦੇ ਕਥਾ ਨਹੀਂ ਸੁਣਦੇ ਕਥਾਕਾਰ ਨੂੰ ਸੁਣਦੇ ਹਾਂ ਅਸੀਂ ਕੀਰਤ ਨਹੀਂ ਸੁਣਦੇ ਕੀਰਤਨ ਕਰਨ ਵਾਲੇ ਨੂੰ ਸੁਣਦੇ ਹਾਂ ਬ੍ਰਾਹਮੀ ਗੱਲ ਮੈਨੂੰ ਫੋਨ ਆਈ ਗਿਆ ਵੀ ਮੈਂ ਚੱਕ ਰਿਹਾ ਕੋਟਲਾ ਨਹੀਂ ਬੋਲਦੇ ਕਹਿੰਦੇ ਜੀ ਕੀਰਤਨ ਕੌਣ ਕਰਦਾ ਮੈਂ ਕਿਹਾ ਕੀਰਤਨੀ ਆ ਕਹਿੰਦਾ ਹੈ ਕੌਣ ਮਾਜਰਾ ਕੀਰਤਨ ਕਰ ਰਿਹਾ ਕਹਿੰਦੇ ਕਰਦਾ ਕੌਣ ਹੈ ਮਾਜਰਾ ਕੀਰਤਨ ਕਰਦਾ ਕਹਿੰਦਾ ਤੂੰ ਅਜੀਬ ਬੰਦਾ ਹੈ ਮੈਂ ਕਿਹਾ ਤਾਂ ਅਜੀਬ ਹੈ ਭਾਈ ਤੇ ਕਥਾ ਸੁਣਨੀ ਹੈ ਕੀਰਤਨ ਸੁਣਨਾ ਹੈ ਕਿ ਬੰਦਾ ਪੁੱਛਣਾ ਕਹਿੰਦਾ ਮੈਂ ਯਾਰ ਬੰਦਾ ਪੁੱਛਦਾ ਸ੍ਰੀਨਗਰ ਲੱਗੇ ਭਾਵੇਂ ਤਾਂ ਜਾਣਦੇ ਨੀ ਕੋਲ ਸ੍ਰੀਨਗਰ ਮੈਂ ਤਾਂ ਕੀਰਤਨ ਸੁਣ ਰਿਹਾ ਪਤਾ ਨਹੀਂ ਕੌਣ ਹੈ ਕਰਨ ਵਾਲਾ ਗੁਰੂ ਕੀ ਬਾਣੀ ਚੱਲ ਰਹੀ ਹੈ ਤੂੰ ਸੁਣ ਲਿਆ ਆ ਕੇ ਕਹਿੰਦਾ ਤੂੰ ਤਾਂ ਮੂਰਖ ਮਿਲ ਗਿਆ ਤੈਨੂੰ ਮੈਂ ਕੋਈ ਸਿਆਣਾ ਲੱਭਦੇ ਭਾਈ ਸੋ ਗੁਰੂ ਕੇ ਪਿਆਰਿਓ ਇਹ ਸਾਡੀ ਹੈ ਕਿ ਅਸੀਂ ਕੀਰਤਨ ਨਹੀਂ ਸੁਣਦੇ ਕੀਰਤਨੀ ਨੂੰ ਸੁਣਦੇ ਅਸੀਂ ਕਥਾ ਨਹੀਂ ਸੁਣਦੇ ਕਥਾਕਾਰ ਨੂੰ ਸੁਣਦੇ ਹਾਂ ਕੌਣ ਹੈ ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਕੋਈ ਕੋਈ ਨਾਮ ਦਾ ਵਪਾਰੀ ਹੈ ਕੋਈ ਕੋਈ ਇਸ ਗੱਲ ਦਾ ਵਪਾਰੀ ਹੈ ਵਿਵਹਾਰੀ ਹੈ ਉਹਨੇ ਕਿਸੇ ਨੂੰ ਕੀ ਦੇਣਾ ਕੌਣ ਸੌਦਾ ਦੇਖਣਾ ਕੀ ਨਹੀਂ ਮਿਲਦਾ ਇੱਕ ਛੋਟਾ ਗਰੀਬ ਆਦਮੀ ਕੀਮਤੀ ਰਤਨ ਨਹੀਂ ਮਿਲਦਾ ਹੋਵੇ ਉਹ ਰਤਨ ਨਹੀਂ ਹੈ ਕਿ ਵੱਡੇ ਵਾਲੇ ਵੱਡੇ ਕੋਲੇ ਬਹੁਤਾ ਕੀਮਤੀ ਦੇ ਕੇ ਤਾਂ ਸੋਨਾ ਗਰੀਬ ਕੋਲੇ ਵੀ ਉਹਦੀ ਕੀਮਤੀ ਹੈ ਔਰ ਸਰਮਾਏਦਾਰ ਕੋਲੇ ਵੀ ਉਹਦੀ ਕੀਮਤੀ ਹੈ ਪਰ ਅਸੀਂ ਦੇਖਦੇ ਹਾਂ ਕਿ ਇਹ ਨਾਮ ਚੱਲਿਆ ਹੋਇਆ ਜਿਹਦਾ ਨਾਮ ਚੱਲ ਕੇ ਉਹਨੂੰ ਸੁਣਦੇ ਹਾਂ ਸੋ ਮਹਾਰਾਜ ਕਹਿੰਦੇ ਕੋਈ ਕੋਈ ਬਿਰਲੇ ਬਿਰਲੇ ਬੰਦੇ ਨੇ ਨਾਮ ਦੇ ਵਪਾਰੀ ਜੋ ਹਨ ਵਿਸਰਾਮ ਦੇ ਕੇ ਗੁਰੂ ਜੀ ਫਰਮਾ ਰਹੇ ਹਨ
ਮਨ ਤਨ ਅਰਪੀ ਸੇਵ ਕਰੀ ਜੈ
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰਕੇ ਅੰਦਰੇ ਤਾਂ ਵੱਸਦੇ ਬਹੁਤ ਨੇੜੇ ਕਹਿਤਾ ਦੂਰ ਹੁੰਦਾ ਤਾਂ ਮਨ ਸ਼ੰਕਾ ਪੈਦਾ ਹੁੰਦੀ ਕਿਵੇਂ ਜਾਈਏ ਕਿਵੇਂ ਕਰੀਏ ਬਿਧਾਨੇ ਲੱਭ ਲੈਂਦੇ ਹੁਣ ਤੇ ਮਹਾਰਾਜ ਅੰਦਰ ਹੀ ਹੈ, ਹੁਣ ਕਿਰਪਾ ਕਰਕੇ ਦੱਸੋ ਮਿਲੀਏ ਕਿਵੇਂ, ਉਹਦੇ ਮਿਲਣ ਦਾ ਰਸਤਾ ਕੀ ਹੈ। ਫਿਰ ਮਹਾਰਾਜ ਕਹਿੰਦੇ ਮਨ ਤਨ ਅੰਤੀ ਸੇਵ ਕਰੀ ਜੈ। ਇਹ ਭਾਈ ਇੱਕ ਦੇ ਪਹਿਲੇ ਦੇ ਮਨ ਅਰਪਦੇ ਬਸ ਗੁਰੂ ਨੂੰ ਮਨ, ਤੇ ਫਿਰ ਤਨ ਵੀ ਅਰਪਣ ਕਰਦੇ, ਤਨ ਵੀ ਕਰਦੇ। ਫਿਰ ਤੀਜੀ ਗੱਲ ਸੇਵ ਕਰੀ ਜੈ, ਮਨ ਤਨ ਅਰਪਣ ਕਰਕੇ ਸੇਵਾ ਕਰ, ਗੁਰੂ ਦੀ ਸੇਵਾ ਕਰ। ਇਹ ਰਸਤਾ ਮਿਲਦਾ, ਹੋਰ ਕੋਈ ਰਸਤਾ ਨਹੀਂ ਹੈ। ਮਨ ਤਨ ਅਰਪੀ ਸੇਵ ਕਰੀ ਜੈ, ਤਾਂ ਆਪਣਾ ਮਨ ਵੀ ਅਰਪਣ ਕਰਦੇ, ਤਨ ਵੀ ਅਰਪਣ ਕਰਦੇ, ਪਰ ਸੇਵਾ ਵੀ ਕਰ। ਤਨ ਮਨ ਤਨ ਸਭ ਸੌਰਵ ਹੋ ਕੋ ਹੁਕਮ ਮੰਨੇ ਭਾਈ ਹੈ। ਇਹ ਭਾਈ ਗੁਰੂ ਨੂੰ ਤਨ ਵੀ ਸੌਂਪ ਦੇ, ਗੁਰੂ ਨੂੰ ਮਨ ਵੀ ਸੌਂਪ ਦੇ, ਪਰ ਗੁਰੂ ਦਾ ਹੁਕਮ ਵੀ ਮੰਨ। ਹੁਕਮ ਸਿਰਜ ਕਰਕੇ ਇੱਧਰ ਸੇਵ ਕਰੀ ਜੈ, ਗੁਰੂ ਦੇ ਚਰਨਾਂ ਚ ਮਨ ਅਰਪਣ ਕਰਕੇ ਮਨ ਵਿੱਚ ਸਤਿਗੁਰ ਕੇ ਪਾਸ ਤਿੰਨ ਸੇਵਕ ਕੇ ਕਾਰਜ ਰਾਸ। ਕਾਰਜ ਰਾਸ ਕਿਹਦੇ ਹੁੰਦੇ ਨੇ? ਜਿਹੜਾ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵੇਚ ਦੇਵੇ। ਵੇਚਣ ਦਾ ਮਤਲਬ ਹੁੰਦਾ ਕਿ ਜਿਹੜੀ ਚੀਜ਼ ਵੇਚਦੀ ਹੈ ਉਹ ਸਾਡੀ ਦਿੰਦੀ ਹੈ, ਜਿਹਨੂੰ ਵੇਚਦੀ ਹੈ ਉਹਦੀ ਹੋ ਜਾਂਦੀ ਹੈ, ਫਿਰ ਸਾਡੀ ਨਹੀਂ ਦਿੰਦੀ ਹੈ। ਔਰ ਅਸੀਂ ਗੁਰੂ ਦੇ ਚਰਨ ਚਰਨ ਲੈ ਕੇ ਵੀ ਉਹਨਾਂ ਤੇ ਆਪਣਾ ਕੈਂਡੀ ਰੱਖਦੇ ਹਾਂ ਹਰ ਵੇਲੇ। ਮੈਂ ਕਰਿਆ, ਮੇਰਾ ਹੈ, ਮੇਰੀ ਸਭ ਕੁਛ ਹੈ। ਨਹੀਂ ਭਾਈ, ਇਸੇ ਕਰਕੇ ਸਾਡੇ ਝਗੜੇ ਹੁੰਦੇ ਨੇ। ਮਨ ਦੀ ਮੱਤ ਸਰਦੇ ਨੀ, ਕਿਉਂਕਿ ਮੱਤ ਮਨ ਦੀ ਸਰਨ ਇੱਕ ਹੁੰਦੀ ਨੀ। ਇੱਕ ਦਾ ਮਨ ਦੀ ਮੱਤ ਹੋਰ ਹੈ, ਦੂਜੀ ਦੂਰ ਟਕਰਾਅ ਹੋ ਜਾਵੇ ਝਗੜੇ, ਫਿਰ ਗੁਰੂ ਘਰਾਂ ਦੀ ਸ਼ਾਂਤੀ ਹੋਈ ਉੱਥੇ ਵੀ ਝਗੜੇ, ਕਿਉਂਕਿ ਮਨ ਦੀ ਮੱਤ ਵਰਤੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੂਰਖਾ, ਸਰਦੇ ਮਨ ਦੀ ਮੱਤ ਨੂੰ, ਗੁਰ ਕੀ ਮੱਤ ਤੋਂ ਲੇਹੇ ਆਂਦੇ, ਭਗਤ ਬਿਨਾਂ ਭਉ ਡੂਬੇ ਸਿਆਂਦੇ। ਜੇ ਅਸੀਂ ਕਹਾਂਗੇ ਤਾਂ ਗੁਰਮਤਾ ਕਰਨਾ, ਮੱਤਾਂ ਉੱਥੇ ਆਪੋ ਆਪਣੇ ਜਾਂਦੀ ਹੈ, ਫਿਰ ਸੰਤੁਸ਼ਟੀ ਹੋ ਜਾਂਦੇ ਨੇ। ਗੁਰਮਤੇ ਸੰਤੁਸ਼ਟੀ ਨਹੀਂ ਹੁੰਦੇ। ਗੁਰਮਤਾ ਤੇ ਗੁਰੂ ਦੀ ਮੱਤ ਦੀ ਗੱਲ ਕਰਨੀ ਹੈ, ਜੋ ਗੁਰੂ ਕਹਿੰਦਾ। ਜੋ ਗੁਰ ਕਹਿ ਸੋਈ ਭਲ ਮੰਨੋ, ਸੁਣਿਆ ਸੀ ਭਲਾ, ਜੋ ਗੁਰੂ ਕਹਿੰਦਾ ਉਹ ਮੰਨੋ। ਜਿਹੜੀ ਸਾਡੀ ਮੱਤ ਹੈ, ਮਨ ਕੀ ਮੱਤ ਤੇ ਆਖੋ ਹਰਜਨ, ਇਹ ਭਾਈ ਮੈਂ ਗੁਰੂ ਕੇ ਪਿਆਰੇ ਹੋ। ਜੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਗੁਰੂ ਕੀ ਮੱਤ ਲੈ ਲਓ, ਆਪਣੀ ਮੱਤ ਤਿਆਗ ਦਓ। ਪਰ ਮਹਾਰਾਜ ਕਹਿੰਦੇ ਗੱਲਾਂ ਨਾਲ ਹੀ ਚਾਹੀਦੀ, ਇਹ ਬਾਤ ਕਠਿਨੀ, ਬੜੀ ਕਠਿਨ ਗੱਲ ਹੈ। ਮਨ ਦੀ ਮੱਤ ਤਿਆਗੀਏ, ਮਨ ਦੀ ਮੱਤ ਸਾਹ ਤਿਆਗੀਏ, ਕਿ ਮਨ ਦਾ ਹੰਕਾਰ ਦੂਰ ਹੋਏ, ਮੇਰਾਪਣ ਦੂਰ ਹੋਏ ਵਿੱਚੋਂ। ਹੰਕਾਰ ਹੈ ਮਨ ਵਿੱਚ, ਮੈਂ ਜਾਣਦਾ ਸਭ ਕੁਛ, ਮੈਨੂੰ ਸਾਰਾ ਪਤਾ ਹੈ। ਇਹ ਤਿਆਗਣਾ ਸੀ, ਪਰ ਇਹ ਤਿਆਗਣਾ ਬੜਾ ਮੁਸ਼ਕਲ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਕੋਈ ਕੋਈ ਨਾਮ ਦੇ ਵਪਾਰੀ ਹਨ,
ਕੌਣ ਸੋ ਜੁਗਤ ਜਿੱਤ ਕਰ ਭੀਜੈ।
ਕੌਣ ਸੋ ਜੁਗਤ ਜਿੱਤ ਕਰ ਭੀਜੈ, ਇਹ ਨਾਮ ਨੂੰ ਕੋਈ ਰਤਨ ਨੂੰ ਪਾਉਣ ਵਾਸਤੇ ਜੁਗਤੀ ਕਿਹੜੀ ਹੈ, ਜਿਸ ਕਰਕੇ ਉਹ ਭਿੱਜ ਜਾਵੇ, ਪ੍ਰਸੀਜ ਜਾਵੇ, ਪ੍ਰਸੰਨ ਹੋ ਜਾਏ। ਜੁਗਤੀ ਇਹ ਹੋਈ ਹੈ ਕਿ ਗੁਰੂ ਕੇ ਚਰਨਾਂ ਚ ਮੰਤਰ ਅਰਪਣ ਕਰਨਾ, ਇਹ ਜੁਗਤੀ ਦੀ ਗੱਲ ਹੈ। ਮੰਤਰ ਅਰਪੀ ਸੇਵ ਕਰੀ ਜੈ, ਇਹੋ ਜੁਗਤੀ ਹੈ ਭਾਈ। ਇਹ ਜੁਗਤੀ ਵਰਤਾਂਗੇ, ਵਾਹਿਗੁਰੂ ਕਿਰਪਾ ਕਰੇਗਾ, ਪ੍ਰਸੰਨ ਹੋ ਜਾਏਗਾ, ਪ੍ਰਸੀਜ ਆਏਗਾ।
ਪਾਏ ਲਗੋ ਤਜ ਮੇਰਾ ਤੇਰਾ,
ਮਹਾਰਾਜ ਕਹਿੰਦੇ ਪਾਏ ਲਗੋ ਤਜ ਮੇਰਾ ਤੇਰਾ, ਮੇਰ ਤੇ ਸਰਦਿਓ ਸਾਰੇ ਮੇਰੇ ਨੇ, ਮੈਂ ਸਾਰਿਆਂ ਦਾ। ਇਹ ਗੱਲਾਂ ਤੇ ਬਣਦੀ ਨੀ, ਗੁਰੂ ਗੁਰੂ ਪਿਆਰੇ, ਗੁਰੂ ਕਿਰਪਾ ਕਰੇ ਹੋ ਜਾਏ ਸਭ। ਪਾਏ ਲਗੋ ਫਿਰ ਚੰਦੀ ਲੱਗੋ, ਗੁਰੂ ਦੇ ਚਰਨਾਂ ਚ ਚਹਿ ਜਾਓ, ਗੁਰੂ ਦੇ ਚਰਨਾਂ ਚ ਲੱਗ ਜਾਓ, ਪਰ ਨਾਲ ਮੇਰ ਤੇ ਤੇਰ ਛੱਡ ਦਿਓ। ਮੇਰਾ ਕੌਣ ਹੈ, ਤੇਰਾ ਕੌਣ ਹੈ, ਸਾਰੇ ਮੇਰੇ ਨੇ, ਮੈਂ ਸਾਰਿਆਂ ਦਾ, ਸਾਰਿਆਂ ਦਾ ਮੈਂ ਹਾਂ, ਸਾਰੇ ਮੇਰੇ ਨੇ। ਤੋ ਇਹ ਬਣ ਜਾਏ ਐਸੀ, ਗੁਰੂ ਕਿਰਪਾ ਕਰੇ ਸਾਰੀ ਐਸੀ ਮੱਤ ਹੋ
ਜਾਏ।
ਕਵਨ ਸੋ ਜਨ ਜੋ ਸੌਦਾ ਜੋਰ ਹੈ, ਇਹ ਜਿਹੜਾ ਨਾਮ ਰੂਪੀ ਸੌਦਾ ਜੋੜੇ ਇਕੱਠਾ ਕਰੇ, ਕੋਈ ਜਨ ਹੈ ਐਸਾ? ਕਵਨ ਸੋ ਜਨ ਜੋ ਸੌਦਾ ਜੋਰ ਹੈ, ਕੋਈ ਇਹੋ ਜਿਹਾ ਜਨ, ਇਹੋ ਜਿਹਾ ਗੁਰਮੁਖ ਕਹਿੰਦਾ ਹੈ ਕੋਈ? ਕੋਈ ਗੁਰੂ ਦਾ ਲਾਲ, ਕੋਈ ਗੱਲਾਂ ਸੁਣ ਕੇ, ਇਹ ਗੁਰਬਾਣੀ ਸੁਣ ਕੇ ਕਿਸੇ ਤੇ ਕਿਰਪਾ ਹੋਈ? ਕਵਨ ਸੋ ਜਨ ਜੋ ਸੌਦਾ ਜੋਰ ਹੈ, ਇਹੋ ਜਿਹਾ ਜਨ, ਇਹੋ ਜਿਹਾ ਕਿਹੜਾ ਪਿਆਰ ਗੁਰਮੁਖ ਕਹਿ ਰਿਹਾ ਹੈ, ਜਿਹੜਾ ਨਾਮ ਰੂਪੀ ਸੌਦੇ ਨੂੰ ਜੋੜੇ? ਕਿਉਂਕਿ ਮਾਇਆ ਕਮਾਉਣੀ ਗੱਲ ਹੋਰ ਹੈ, ਜੋੜਨੀ ਗੱਲ ਹੋਰ ਹੈ, ਦੁੱਖ ਨੇ ਆਪਣੇ ਗੱਲਾਂ ਨੇ। ਬਹੁਤ ਬੰਦੇ ਕਮਾਈ ਵੀ ਕਰਦੇ ਨੇ, ਖਰਾਬ ਵੀ ਕਰ ਲੈਂਦੇ ਨੇ। ਜਿੰਨੀ ਕੁ ਕਮਾਈ ਇੰਡੀਆ ਦੇ ਰਕਸ਼ਾ ਬਣ ਜਾਣਗੇ, ਸਾਰਾ ਦਿਨ 100-150 ਰੁਪਇਆ ਬਣ ਗਿਆ, ਸ਼ਾਮ ਨੂੰ ਸ਼ਰਾਬ ਪੀ ਜਾਂਦੇ, ਧਰਕ ਨੂੰ ਹੀ ਫਿਰ ਹੋ ਜੇ ਕੰਗਾਲ ਦੇ ਕੰਗਾਲ। ਫਿਰ ਸੌਦਾ ਜੋੜਨਾ ਵੀ ਹੈ, ਨਾਮ ਸਾਡੇ ਵੀ ਜਪਣ ਵਾਲੇ ਬਹੁਤ ਮਿਲਣਗੇ, ਪੜ੍ਹਨ ਵਾਲੇ ਬਹੁਤ ਮਿਲਣਗੇ, ਜੋੜਨ ਵਾਲੇ ਮਿਲਦੇ। ਅਸੀਂ ਜਿੰਨਾ ਕੁ ਨਾਮ ਜਪਦੇ ਹਾਂ, ਉਨਾ ਕੁ ਦੂਜਾ ਕੰਮ ਕਰਦੇ ਨੇ, ਉਹ ਸਾਰਾ ਖਰਾਬ ਕਰਨ ਵਰਤਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਇਕੱਠਾ ਵੀ ਕਰੋ, ਜੋੜ ਕੇ ਵੀ ਰੱਖੋ। ਜੋੜਨਾ ਤਾਂ ਗੁਰੂ ਅੰਗਦ ਸਾਹਿਬ ਦੱਸਦੇ ਨੇ। ਮਹਾਰਾਜ ਕਹਿੰਦੇ ਇੱਕ ਪੈਰ ਤੇ ਨਾਮ ਜਪਣ ਦਾ ਹੈ ਹੀ ਨਾ, ਚੌਥਾ ਪੈਰ ਸਭਾ ਕੇ ਸੁਰਚਿਆ ਉਪਜਿਆ ਚਾਓ, ਤਿੰਨਾਂ ਦਰਿਆਵਾਂ ਤੋਂ ਦੋਸਤੀ ਮਾਂ ਨੇ ਮੁੱਖ ਸੱਚਾ ਲਾਓ। ਕਹਿੰਦੇ ਅੰਮ੍ਰਿਤ ਵੇਲਾ ਜਾ ਕੇ ਅੰਮ੍ਰਿਤ ਵੇਲੇ ਜਾਗਣਾ, ਚੌਥੇ ਪੈਰ ਸਭਾ ਦੇ ਅੰਮ੍ਰਿਤ ਵੇਲੇ ਜਾ ਕਰਕੇ ਫਿਰ ਉਹਨਾਂ ਦਾ ਕਹਿੰਦੇ ਸੁਰਚਿਆ ਉਪਜਿਆ ਚਾਓ, ਜਿਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਸੁਰਤ ਪੈਦਾ ਹੋਈ ਹੈ, ਨਾਮ ਦੀ ਰੱਤੀ ਲੱਗੀ ਹੈ, ਜਿਹਨਾਂ ਨੂੰ ਉਹਨੂੰ ਚਾਅ ਹੁੰਦੇ ਅੰਮ੍ਰਿਤ ਵੇਲਾ ਕਦਮ ਆਏ। ਫਿਰ ਦੋਸਤੀ ਕਹਿੰਦਾ ਤਿੰਨਾਂ ਦਰਿਆਵਾਂ ਤੇ ਦੋਸਤੀ, ਉਹਨਾਂ ਦੀ ਦਰਿਆਵਾਂ ਨਾਲ ਦੋਸਤੀ ਹੈ। ਕਿਹੜੇ ਦਰਿਆਵਾਂ ਨਾਲ? ਗੁਰੂ ਸਮੁੰਦਰ ਨਦੀ ਸਭ ਸਿੱਖੀ, ਜਿਹੜੇ ਸਿੱਖ ਰੂਪੀ ਦਰਿਆ ਗੁਰੂ ਨੂੰ ਤੁਰੇ ਆ ਰਹੇ ਨੇ, ਗੁਰੂ ਵੱਲ ਨੂੰ ਆ ਰਹੇ ਨੇ, ਗੁਰੂ ਵੱਲ ਸਮੁੰਦਰ ਨੂੰ ਆ ਰਹੇ ਨੇ। ਗੁਰੂ ਸਮੁੰਦਰ ਨਦੀ ਸਿੱਖੀ ਹੈ, ਜਿਹੜੀਆਂ ਸਿੱਖਾਂ ਰੂਪ ਨਦੀਆਂ ਗੁਰੂ ਦੇ ਸੰਗਤ ਕਰਨ ਆ ਰਹੇ ਨੇ, ਉਹਨਾਂ ਨਾਲ ਮਿਲੇ ਜਾ ਕਰਕੇ, ਜਿਹਨਾਂ ਉਹਨਾਂ ਦੋਸਤੀ ਪਾ ਦਿੰਦਾ ਗੁਰਸਿੱਖਾਂ ਨਾਲ ਜਾ ਕੇ, ਗੁਰਸਿੱਖਾਂ ਨਾਲ ਤਿਆਰ ਹੋਵੇ, ਗੁਰਸਿੱਖ ਨੂੰ ਗੁਰ ਦੇ ਕੇ ਖਿੜ ਆਏ, ਗੁਰਸਿੱਖ ਨੂੰ ਗੁਰਸਿੱਖ ਨੂੰ ਦੇ ਕੇ ਆਨੰਦ ਆ ਜਾਏ, ਰਸ ਆ ਜਾਏ, ਸਵਾਦ ਆ ਜਾਏ ਦੋਸਤ ਸੀਗੇ। ਦੋ ਸਤੀ ਜਿਹੜੇ ਦੋ ਸੱਤ ਮਿਲ ਕੇ ਇੱਕੋ ਹੀ ਚੀਜ਼ ਬਣ ਜਾਏ, ਦੋ ਸੱਤ ਦੋ ਰਸ ਮਿਲਾ ਕੇ ਔਰ ਉਹਨਾਂ ਦਾ ਰਸ ਰੱਖਣਾ, ਰਸ ਚਾਪੇ ਇੱਕੋ ਰਸ ਬਣ ਜਾਏ। ਅਸੀਂ ਸਮਝੀ ਕਿੰਨੇ ਰਸ ਮਿਲਾਉਂਦੇ ਹਾਂ, ਸਾਰਿਆਂ ਦਾ ਇੱਕੋ ਰਸ ਬਣ ਜਾਂਦਾ। ਫਿਰ ਇਸ ਤਰ੍ਹਾਂ ਦੋ ਸਤੀ ਦਾ ਮਤਲਬ ਦੋ ਸੱਤਾਂ ਦਾ ਇੱਕੋ ਰਸ ਦੇਣਾ। ਤਿੰਨਾਂ ਦਰਿਆਵਾਂ ਤੋਂ ਦੋਸਤੀ ਮਾਨ ਨੇ ਮੁੱਖ ਸੱਚਾ ਨਾਲ, ਉਹਨਾਂ ਦੇ ਮਨ ਵਿੱਚ ਵੀ ਤੇ ਮੁੱਖ ਵਿੱਚ ਵੀ ਸੱਚਾ ਨਾਮ ਹੋਵੇ, ਹੋਰ ਨਾ ਗੱਲ ਹੋਵੇ। ਬਾਕੀ ਬਣਗੇ ਸੱਤ ਪੈਰ, ਉਹਨੂੰ ਕੀ ਕਰਨਾ? ਮਹਾਰਾਜ ਕਹਿੰਦੇ ਸੱਤੇ ਪਹਿਰੇ ਸੱਤ ਪਤਾ, ਕਹਿੰਦੇ ਸੱਤਾ ਪਹਿਰ ਬਾਕੀ ਦੇ ਪਹਿਰ ਜਿਹੜਾ ਚੁਗਲੀਆਂ ਨਿੰਦਾ ਗਾਲੀਆਂ ਗਲੋਚੀਆਂ ਈਰਖਾ ਦੁਵੈਸ਼ ਇਹੀ ਚੱਲੀ ਜਾਵੇ ਸਾਰਿਆਂ ਨੇ। ਇੱਕ ਪੈਰ ਤੇ ਨਾਮ ਜਪ ਲਿਆ ਔਰ ਸੱਤ ਪੈਰ, ਇੱਕ ਪੈਰ ਕੱਪੜਾ ਸਾਫ ਕੀਤਾ, ਸੱਤ ਪੈਰ ਗੰਦਾ ਕੀਤਾ, ਫਾਇਦਾ ਕੀ ਹੋਇਆ? ਸਾਰੇ ਸਭ ਗੰਦਾ ਤੇ ਥੋੜੇ ਦੇਰ ਹੋ ਜਾਂਦਾ, ਬਹੁਤੇ ਦੀ ਲੋੜ ਨਹੀਂ, ਕਿਉਂਕਿ ਸਫਾਈ ਕਰਨ ਨੂੰ ਟਾਈਮ ਲੱਗਦਾ, ਗੰਦਾ ਆਪਣੇ ਕਰਨ ਨੂੰ ਟਾਈਮ ਲੱਗਿਆ ਕਰਦਾ। ਇਸ ਕਰਕੇ ਫਿਰ ਮਰ ਗਿਆ ਸੱਤੀ ਪਹਿਰੀ ਸੱਤ ਪਤਾ, ਸੱਤਾਂ ਪਹਿਰਾਂ ਤੇ ਸੱਤਵਾਦੀ ਹੋ ਕੇ ਰਹਿਣਾ। ਫਿਰ ਬਹਿ ਗਿਆ ਪੜ੍ਹਿਆ ਪਾਠ, ਜਿਹੜੇ ਪੜ੍ਹੇ ਹੋਏ ਦਾ ਮਤਲਬ ਹੈ ਜਿਹਨਾਂ ਨੂੰ ਨਾਮ ਦੀ ਸੋਝੀ ਹੈ, ਗੁਰਬਾਣੀ ਦੀ ਸੋਝੀ ਹੈ, ਉਹਨਾਂ ਕੋਲੇ ਬੈਠੋ। ਉੱਥੇ ਪਾਪ ਪੁੰਨ ਵੀ ਜਾਰੀ ਹੈ, ਕੂੜੇ ਘਟਿਆ ਰਾਤ, ਕੂੜ ਦੀ ਰਾਤੀ ਪੂੰਜੀ ਘਰ ਦੀ ਜਾਏ, ਪਰ ਪਾਪ ਦੇ ਪੁੰਨ ਦੀ ਵਿਚਾਰ ਹੋਵੇ, ਉਹ ਤੋਂ ਸੱਤ ਪਹਿਰ ਉੱਥੇ ਬੈਠੋ। ਹਾਂਜੀ, ਪੜ੍ਹੋ ਪਵਿੱਤਰ ਮੁਰਗੇ।
ਮਹਿਲ ਸ਼ਾਹ ਕਾ ਕਿਨ ਵਿੱਚ ਪਾਵੇ,
ਉਹ ਵਾਹਿਗੁਰੂ ਪਰਮੇਸ਼ਰ ਦਾ ਮਹਿਲ ਤੁਸੀਂ ਬਣਦੀ ਹੈ।
ਕਵਨ ਸੋ ਜਨ ਜੋ ਸੌਦਾ ਜੋੜੇ,
ਕਵਨ ਸੋ ਜਨ ਜੋ ਸੌਦਾ ਜੋੜੇ, ਸੌਦਾ ਜੋੜਨਾ ਸੱਤੀ ਪਹਿਰੀ ਸੱਤ ਪਲਾ, ਇਹ ਸੌਦਾ ਜੋੜਨੇ ਗੁਰੂ ਪਿਆਰਿਓ, ਕਿ ਕਮਾਈ ਕਰਨੀ ਬਹੁਤ ਨਹੀਂ, ਜੋੜਨੀ ਵੀ ਹੈ, ਸਿਮਰਨ ਕਰਨਾ ਹੀ ਬਹੁਤ ਨਹੀਂ, ਉਹਦੀ ਰਾਖੀ ਵੀ ਕਰਨੀ ਹੈ। ਮਹਾਰਾਜ ਕਹਿੰਦੇ ਦੁਨੀਆਂ ਕੋਈ ਆਪਣੇ ਤਨ ਦੀ ਰਾਖੀ ਵਾਸਤੇ ਕਿਸੇ ਨੇ ਪੁਲਿਸ ਲਈ ਹੈ, ਕਿਸੇ ਨੇ ਬਾਡੀਗਾਰਡ ਰੱਖੇ ਨੇ, ਕਹਿੰਦੇ ਮਨ ਦੀ ਰਾਖੀ ਦਾ ਯਤਨ ਨਹੀਂ ਕਰ, ਤੇਰੇ ਮਨ ਦੀ ਰਾਖੀ ਦਾ ਯਤਨ ਕਰ, ਤੇਰੇ ਮਨ ਦੀ ਰਾਖੀ ਕੋਈ ਪੁਲਿਸ ਮੈਨ ਕੋਈ ਬਾਡੀਗਾਰਡ ਕੋਈ ਤੇਰਾ ਅੰਗ ਰਾਖੀ ਨਹੀਂ ਕਰਦਾ, ਕੌਣ ਕਰੇਗਾ? ਖੁਦ ਤੈਨੂੰ ਕਰਨੀ ਪਏਗੀ। ਦਿਲ ਦਰਬਾਨੀ ਜੋ ਕਰੇ, ਦਰਵੇਸੀ ਸੁਖਰਾਜ, ਆਪਣੇ ਦਿਲ ਦੀ ਦਰਬਾਨੀ ਕਰ, ਦਿਲ ਤੇ ਤੈਨੂੰ ਖੁਦ ਆਪ ਨੂੰ ਬਣਾ ਦੇਣਾ ਚਾਹੀਦਾ, ਮਨ ਦੇ ਉੱਤੇ ਤੈਨੂੰ ਆਪ ਬਣਾ ਦੇਣਾ ਚਾਹੀਦਾ, ਮੇਰਾ ਮਨ ਜਾਂਦਾ ਕਿੱਥੇ ਹੈ? ਇਸ ਕਰਕੇ ਬੜਾ ਸੱਚੀ ਪਾਤਸ਼ਾਹ ਕੋਈ ਐਸਾ ਹੋਵੇ ਜਿਹੜਾ ਸੌਦੇ ਨੂੰ ਜੋੜੇ।
ਮਹਿਲ ਸ਼ਾਹ ਕਾ ਕਿਨ ਵਿੱਚ ਪਾਵੇ,
ਜਿਹੜਾ ਸ਼ਾਹ ਵਾਹਿਗੁਰੂ ਪਰਮੇਸ਼ਰ ਦਾ ਮਹਿਲ ਸਰੂਪ ਹੈ, ਉਹ ਕਿਹੜੀ ਵਿੱਚ ਪਾਇਆ ਜਾ ਸਕਦਾ ਜੀ? ਤੋਂ ਪਿਛੇ ਭਰ ਕੇ ਆ ਗਿਆ ਭਾਈ, ਗੁਰੂ ਦੀ ਸੇਵਾ ਨਾਲ, ਮੰਤਰ ਅਰਪਣ ਨਾਲ ਇਵੇਂ ਪਾਇਆ ਜਾਏਗਾ।
ਕਵਨ ਸੋ ਬੇਦ ਜਿਤ ਭੀਤਰ ਬੁਲਾਵੇ,
ਇਹੋ ਜੀ ਕਿਹੜੀ ਵਿਧੀ ਹੈ ਜਿਸ ਕਰਕੇ ਵਾਹਿਗੁਰੂ ਗੁਰੂ ਆਪਣੇ ਕੋਲ ਬਣਾ ਲੇ? ਆਓ ਬੈਠ, ਆ ਭਾਈ ਆ ਮੇਰੇ ਕੋਲ ਬਹਿ ਜਾ, ਕੋਈ ਆਪਣੇ ਕੋਲ ਬੁਲਾ ਲਿਓ, ਅਕਾਲ ਪੁਰਖ ਵਾਹਿਗੁਰੂ ਆਪਣੇ ਕੋਲ ਬੁਲਾਉਣਾ ਕਰੇ। ਇਹ ਕਿਹੜੀ ਵਿਧੀ ਹੈ ਜੀ? ਇਹ ਵਿਧੀ ਹੈ ਗੁਰੂ ਦੀ ਸੇਵਾ ਕਰਨੀ, ਗੁਰੂ ਦੀ ਆਗਿਆ ਮੰਨਣੀ, ਮੰਤਰ ਅਰਪਣ ਕਰਨਾ।
ਤੂੰ ਵੱਡ ਸ਼ਾਹੋ ਜਾ ਕੇ ਕੋਟ ਬਣ ਜਾ ਰਹੇ,
ਵਾਹਿਗੁਰੂ ਤੂੰ ਵੱਡਾ ਸ਼ਾਹੂਕਾਰ ਹੈ, ਜਿਹਦੇ ਕਰੋੜੇ ਜਗਿਆਸੂ ਰੂਪੀ ਬਣ ਜਾ ਰਹੇ, ਵਰਜ ਕਰਨ ਵਾਲੇ ਨਾਮ ਦਾ ਵਰਜ ਕਰਦੇ ਨੇ। ਕੋਈ ਸਾਧਨ ਕਰਦਾ, ਕੋਈ ਜਗਿਆਸਾ ਕਰਦਾ, ਕੋਈ ਨਾਮ ਜਪਦਾ, ਕੋਈ ਕੁਛ ਕਰਦਾ, ਕਰੋੜੀ ਬਣਜਾਰੇ ਦੇ ਤੇਰੇ ਕਥਾ ਨਹੀਂ ਹੈ।
ਕਵਨ ਸੋ ਦਾਤਾ ਲੇ ਸੰਚਾਰੇ,
ਕਿਹੜਾ ਇਹੋ ਜਿਹਾ ਦਾਤਾ ਹੈ ਜਿਹੜਾ ਲੇ ਸੰਚਾਰੇ, ਉਹਦੇ ਵਿੱਚ ਸੰਚਰ ਕਰਦੇ ਨੇ? ਇਹੋ ਜਿਹਾ ਦਾਤਾ ਕੌਣ ਹੈ? ਗੁਰੂ। ਇਹ ਦਾਤਾ ਗੁਰੂ ਹੈ, ਹੋਰ ਕੋਈ ਨੀ ਹੈ, ਗੁਰੂ ਤੋਂ ਬਿਨਾਂ ਤੂੰ ਬਣਾ ਨੀ ਸਕਦਾ।
ਖੋਜਤ ਖੋਜਤ ਨਿਜ ਘਰ ਪਾਇਆ,
ਹਰ ਢੂੰਡਿਆ ਢੂੰਡਿਆ ਭਾਈ ਜਦੋਂ ਇਸ ਪਾਸੇ ਲੱਗ ਗਏ ਨਾ, ਖੋਜ ਕਰਦਿਆਂ ਕਰਦਿਆਂ ਢੂੰਡਿਆ ਢੂੰਡਿਆ ਨਿਜ ਘਰ, ਜਿਹੜਾ ਅੰਤਰ ਉਨਤੀ ਕਰਸੀ ਉਹ ਪਾ ਲਿਆ, ਇਹਦਾ ਕੋਸ਼ਾਂ ਦੇ ਪਰਦੇ ਨੂੰ ਪਾੜ ਕੇ ਖੋਜ ਦੇ ਖੋਜ ਦੇ ਅੰਦਰ ਚਲਿਆ ਗਿਆ। ਪਹਿਲਾਂ ਅੰਨ ਮੈਂ ਦਾ ਤਿਆਗ ਕਰਿਆ, ਪ੍ਰਾਣ ਮੈਂ ਦਾ ਤਿਆਗ ਕਰਿਆ, ਮਨੋ ਮੈਦਾ ਕੀਤਾ, ਵਿਗਿਆਨ ਮੈਦਾ, ਇਹਨਾਂ ਸਾਰਿਆਂ ਦਾ ਤਿਆਗ ਕਰਕੇ ਸਾਰਿਆਂ ਨੇ ਇੱਕ ਨੂੰ ਛੱਡਦਾ ਛੱਡਦਾ ਹੌਲੀ ਹੌਲੀ ਖਤਮ ਚੱਲਿਆ ਗਿਆ। ਸੋ ਇਸ ਕਰਕੇ ਪਹਿਲੀ ਯਾਤਰਾ ਤੇ ਅੰਨਮੈ ਤੋਂ ਸ਼ੁਰੂ ਹੋਏਗੀ ਨਾ, ਪਹਿਲਾਂ ਅੰਨ ਤੇ ਖਾਣ ਤੇ ਕੰਟਰੋਲ ਹੋ ਜਾਏ, ਜੀਵਨ ਰਸਕਾ ਤੇ ਕੰਟਰੋਲ ਹੋ ਜਾਏ, ਫਿਰ ਅਗਲਾ ਤੇ ਹੋਏਗੀ। ਸੋ ਇਸ ਕਰਕੇ ਖੋਜਦਾ ਢੂੰਡਦਾ ਢੂੰਡਦਾ ਨੇ ਪਾ ਲਿਆ
ਅਮੋਲ ਰਤਨ ਸਾਜ ਦਿਖਲਾਇਆ,
ਅਮੋਲ ਰਤਨ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਦਿਖਾ ਦਿੱਤਾ।
ਕਰ ਕਿਰਪਾ ਜਬ ਮੇਲੇ ਸਾਹੇ,
ਜਦੋਂ ਕਿਰਪਾ ਕਰਕੇ ਸਾਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਹੇ ਗੁਰੂ ਨੇ ਬੁਲਾਇਆ ਔਰ ਗੁਰੂ ਨੇ ਪਰਮਾਤਮਾ ਨੂੰ ਬੁਲਾਇਆ, ਗੁਰੂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਮਿਲ ਗਿਆ, ਗੁਰੂ ਦੀ ਕਿਰਪਾ ਨਾਲ ਨਿਰੰਕਾਰ ਮਿਲ ਗਿਆ।
ਕਹੋ ਨਾਨਕ ਗੁਰ ਕੈ ਵਿਸਾਹੇ,
ਮਹਾਰਾਜ ਕਹਿੰਦੇ ਮੈਂ ਉਸ ਗੁਰੂ ਤੇ ਵਿਸਾਹੇ ਭਰੋਸਾ ਕਰੋ, ਉਸ ਗੁਰੂ ਤੇ ਵਿਸਾਹੇ ਭਰੋਸਾ ਜਿਨ੍ਹਾਂ ਨੇ ਕੀਤਾ, ਕਿਰਪਾ ਕਰਕੇ ਅਕਾਲ ਪੁਰਖ ਨੇ ਗੁਰੂ ਮਿਲਾਇਆ, ਜਿਨ੍ਹਾਂ ਨੇ ਗੁਰੂ ਤੇ ਵਿਸਾਹੇ ਭਰੋਸਾ ਕੀਤਾ ਉਹ ਗੁਰੂ ਨੇ ਉਹਨਾਂ ਪਰਮਾਤਮਾ ਨੂੰ ਮਿਲਾ ਦਿੱਤਾ। ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਪ੍ਰਾਪਤੀ ਹੈ ਔਰ ਗੁਰੂ ਦੇ ਭਰੋਸਾ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੈ। ਸੋ ਇੱਕ ਪ੍ਰਾਪਤੀ ਆਪਣੇ ਕੋਲ ਹੈ ਕਿ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਬੁਲਾਏ ਨੇ, ਹੁਣ ਆਪਾਂ ਭਰੋਸਾ ਕਰੀਏ ਪਰਮਾਤਮਾ ਮਿਲ ਜਾਏ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿ ਸ੍ਰੀ ਅਕਾਲ ਜੀ, ਗੁਰੂ ਗ੍ਰੰਥ ਸਾਹਿਬ ਜੀ ਜੁੜ ਬੈਠੇ, ਗੁਰੂ ਪ੍ਰਸਾਦ ਸਿੰਘ ਜੀ।